ਸਤਨਾਮ ਸ਼੍ਰੀ ਵਾਹਿਗੁਰੂ ਜੀ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਦੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਣਾ, ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਤੁਮ ਕਰੋ ਭਲਾ ਹਮ ਭਲੋ ਨ ਜਾਨ, ਤੁਮ ਸਦਾ ਸਦਾ ਦਇਆਲਾ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ ਆਪਣੇ ਬਾਲਾ। ਤੁਮ ਨਿਧਾਨ ਅਟਲ ਸੁਲਤਾਨ, ਜੀ ਅਜੰਤ ਸਭ ਜਾਚੈ। ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਸ਼ਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਦੂਜਾ। ਤਿਸ ਸਿਉ ਕੈਸਾ ਬੋਲਣਾ, ਜੇ ਆਪੇ ਜਾਣੈ ਜਾਣ, ਚੀਰੀ ਜਾ ਕੀ ਨਾ ਫਿਰੈ, ਸਾਹਿਬ ਸੋ ਪਰਵਾਣ। ਤਿਸ ਸਿਉ ਕੈਸਾ ਬੋਲਣਾ, ਜੇ ਆਪੇ ਜਾਣੈ ਜਾਣ, ਚੀਰੀ ਜਾ ਕੀ ਨਾ ਫਿਰੈ, ਸਾਹਿਬ ਸੋ ਪਰਵਾਣ। ਚੀਰੀ ਜਿਸ ਕੀ ਚੱਲਣਾ, ਮੀਰ ਮਲਕ ਸਲਾਰ, ਜੋ ਤਿਸ ਭਾਵੈ ਨਾਨਕਾ, ਸਾਈ ਭਲੀ ਕਾਰ। ਜਿਨ੍ਹਾਂ ਚੀਰੀ ਚੱਲਣਾ, ਹੱਥ ਤਿਨ੍ਹਾਂ ਕਿਛੁ ਨਾਹੇ, ਸਾਹਿਬ ਕਾ ਫੁਰਮਾਨ ਹੋਏ, ਉੱਠੀ ਕਰਲੈ ਪਾਹੇ। ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਹੇ। ਘੱਲੇ ਆਵਹੇ ਨਾਨਕਾ, ਸੱਦੇ ਉੱਠੀ ਜਾਹੇ। ਮਹਲਾ ਦੂਜਾ। ਸਿਫਤ ਜਿਨ੍ਹਾਂ ਕਉ ਬਖਸ਼ੀਐ, ਸੇਈ ਪੋਤੇਦਾਰ। ਪੂੰਜੀ ਜਿਨ ਕਉ ਦਿੱਤੀ ਆ, ਤਿਨਾਂ ਮਿਲੇ ਭੰਡਾਰ। ਜਿਹੈ ਭੰਡਾਰੀ ਹੂੰ ਗੁਣ ਨਿਕਲੈ, ਤੇ ਕੀ ਇਹ ਪਰਵਾਣ। ਨਦਰ ਤਿਨਾਂ ਕਉ ਨਾਨਕਾ, ਨਾਮ ਜਿਨ੍ਹਾਂ ਨਿਸ਼ਾਨ। ਪੌੜੀ ਨਾਮ ਨਿਰੰਜਨ ਨਿਰਮਲਾ, ਸੁਣਿਐ ਸੁਖ ਹੋਈ। ਸੁਣ ਸੁਣ ਮਨ ਵਸਾਈਐ, ਬੂਝੈ ਜਨ ਕੋਈ। ਬਹਿੰਦਿਆਂ ਉੱਠਦਿਆਂ ਨਾ ਵਿਸਰੈ, ਸਾਚਾ ਸੱਚ ਸੋਈ। ਭਗਤਾਂ ਕਉ ਨਾਮ ਆਧਾਰ ਹੈ, ਨਾਮੇ ਸੁਖ ਹੋਈ। ਨਾਨਕ ਮਨ ਤਨ ਰਵ ਰਹਿਆ, ਗੁਰਮੁਖ ਹਰ ਸੋਈ। ਭਗਤਾਂ ਕਉ ਨਾਮ ਆਧਾਰ ਹੈ, ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਕਾਦਰ ਪਰਮ ਸੱਤਾ ਪਰਮ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਹਿਰਦਾ ਸਰੂਪ ਧੁਰ ਕੀ ਬਾਣੀ ਨਿਰੰਕਾਰ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਪਰਮ ਕਿਰਪਾਲਤਾ ਕੀਤੀ ਹੈ ਕਿ ਇਹ ਸਤ ਸੰਗਤ ਦੀਆਂ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਹਨ। ਹੁਣੇ ਹੁਣੇ ਆਪ ਜੀ ਰਾਗੀ ਸਿੰਘਾਂ ਦੀ ਰਸਨਾ ਤੋਂ ਵਾਹਿਗੁਰੂ ਜੀ ਦੀ ਕੀਰਤੀ ਪਰਮਾਤਮਾ ਦਾ ਜਸ ਭਜਨ ਕੀਰਤਨ ਗੁਰਬਾਣੀ ਕੀਰਤਨ ਦੇ ਰੂਪ ਵਿੱਚ ਸਰਵਣ ਕਰਕੇ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਭਾਈ ਝਾਂਜ ਮੁਕੰਦਾ ਭਾਈ ਕਦਾਰਾ ਜੀ ਇਹ ਆਏ ਅਤੇ ਇਹਨਾਂ ਬੇਨਤੀ ਕੀਤੀ ਕਿ ਮਹਾਰਾਜ ਸਾਡਾ ਜਨਮ ਸਫਲਾ ਹੋ ਜਾਏ, ਐਸੇ ਕਰਮ ਵਿੱਚ ਐਸੀ ਸੇਵਾ 'ਚ ਸਾਨੂੰ ਲਗਾ ਦਿਓ। ਤਾਂ ਸਤਿਗੁਰੂ ਜੀ ਨੇ ਕਿਹਾ ਸੀ ਕਿ ਤੁਸੀਂ ਵਿਦਵਾਨ ਹੋ, ਵਿੱਦਿਆ ਪੜ੍ਹੀ ਹੋਈ ਹੈ, ਰਾਗ ਵਿੱਦਿਆ ਦੇ ਜਾਣੂ ਹੋ, ਤੁਸੀਂ ਇਸ ਇੱਕੋ ਹੀ ਸੇਵਾ ਨੂੰ ਕਰਦਿਆਂ ਸੰਸਾਰ ਸਮੁੰਦਰ ਤੋਂ ਤਰ ਜਾਓਗੇ। ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰੋ, ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਆਖਿਆ ਕਰਕੇ ਸੰਗਤ ਨੂੰ ਸੁਣਾਇਆ ਕਰੋ। ਭਾਵਨਾ ਨਾਲ ਇਹ ਸੇਵਾ ਨਿਭਾਓਗੇ ਤਾਂ ਸੰਸਾਰ ਤੋਂ ਪਾਰ ਹੋਵੋਗੇ। ਤਾਂ ਇਹਨਾਂ ਨੇ ਫਿਰ ਇੱਕ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ, ਸੰਗਤ ਵਿੱਚ ਵਿਚਰਦਿਆਂ ਜੇ ਕੁਝ ਪ੍ਰੇਮੀ ਸਾਨੂੰ ਇਹ ਪੁੱਛ ਲੈਣ ਕਿ ਗੁਰਬਾਣੀ ਦੇ ਪਾਠ ਕਰਨ ਦਾ, ਨਿਤਨੇਮ ਕਰਨ ਦਾ ਕੀ ਫਲ ਹੈ, ਗੁਰਬਾਣੀ ਦੇ ਕੀਰਤਨ ਦਾ ਕੀ ਮਹੱਤਵ ਹੈ, ਗੁਰਬਾਣੀ ਦੀ ਕਥਾ ਦੀ ਕੀ ਮਹਾਨਤਾ, ਤਾਂ ਅਸੀਂ ਕੀ ਜਵਾਬ ਦਿਆ ਕਰਾਂਗੇ, ਇਹਨਾਂ ਪ੍ਰਸ਼ਨਾਂ ਦਾ ਜਵਾਬ ਤੁਸੀਂ ਸਾਨੂੰ ਦੱਸੋ। ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਬਚਨ ਕਹੇ, ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਬਚਨਾਂ ਨੂੰ ਕਵਿਤਾ ਵਿੱਚ ਕਾਵਿ ਦੇ ਵਿੱਚ ਇੰਜ ਬਿਆਨ ਕੀਤਾ। ਹਜ਼ੂਰ ਕਹਿਣ ਲੱਗੇ, ਯਥਾ ਕੂਪ ਕੀ ਖੇਤੀ ਹੋਏ, ਸਿੰਚਤ ਨੀਰ ਹਰੀ ਕਰ ਸੋਏ। ਹਜ਼ੂਰ ਕਹਿਣ ਲੱਗੇ ਵੀ ਗੁਰਬਾਣੀ ਦਾ ਪਾਠ ਨਿਤਨੇਮ ਕਰਨਾ ਇੰਜ ਹੈ ਜਿਵੇਂ ਕਿਸੇ ਜ਼ਿਮੀਂਦਾਰ ਕਿਸੇ ਕਿਸਾਨ ਦੇ ਦੋ ਚਾਰ ਖੇਤ ਹੋਣ, ਉਹਨਾਂ ਖੇਤਾਂ ਵਿੱਚ ਫਸਲ ਬੀਜਣ ਲਈ, ਉਹਨਾਂ ਖੇਤਾਂ ਨੂੰ ਸਿੰਜਣ ਵਾਸਤੇ ਉਹਦੇ ਕੋਲ ਸਾਧਨ ਹੁੰਦਾ ਖੂਹ, ਔਰ ਉਹ ਖੂਹ ਚਲਾ ਕੇ ਆਪਣੇ ਖੇਤਾਂ ਨੂੰ ਸਿੰਜਦਾ ਹੈ, ਫਸਲ ਬੀਜਦਾ, ਫਿਰ ਉਸ ਫਸਲ ਨੂੰ ਪਾਣੀ ਲਾਉਂਦਾ ਰਹਿੰਦਾ ਅਤੇ ਇਸ ਤਰ੍ਹਾਂ ਬੜਾ ਲਾਭ ਖੱਟਦਾ। ਦੋ ਚਾਰ ਛੇ ਮਹੀਨਿਆਂ ਬਾਅਦ ਫਸਲ ਪੱਕ ਜਾਂਦੀ, ਬੋਹਲ ਬਣਾ ਕੇ ਘਰ ਲਿਆਉਂਦਾ ਹੈ। ਉਸਦੇ ਇੱਕ ਦੋ ਮਿੱਤਰ ਵੀ ਹੋਣ ਨੇੜੇ, ਉਹਨਾਂ ਦੇ ਖੇਤ ਵੀ ਉਸ ਖੂਹ ਦੀ ਮਦਦ ਨਾਲ ਸਿੰਜੇ ਜਾਂਦੇ, ਉਹਨਾਂ ਨੂੰ ਵੀ ਲਾਭ ਹੁੰਦਾ। ਇਸੇ ਪ੍ਰਕਾਰ ਜਿਹੜਾ ਗੁਰਬਾਣੀ ਦਾ ਨਿਤਨੇਮ ਪ੍ਰੇਮ ਦੇ ਨਾਲ ਗੁਰਸਿੱਖ ਪਿਆਰਾ ਕਰਦਾ, ਉਹਦੇ ਹਿਰਦੇ ਦੇ ਅੰਦਰ ਨਾਮ ਦਾ ਬੀਜ ਬੀਜਿਆ ਜਾਂਦਾ ਔਰ ਸ਼ਰਧਾ ਦੀ ਜੜ ਲੱਗਦੀ ਹੈ, ਪ੍ਰੇਮ ਦੇ ਅੰਕੁਰ ਫੁੱਟਦੇ ਹਨ, ਸਤ ਸੰਤੋਖ ਦੇ ਪੱਤਰੇ ਨਿਕਲ ਆਉਂਦੇ ਹਨ, ਕਰੁਣਾ ਮੁਦਤਾ ਮੈਤਰੀ ਉਪੇਖਿਆ, ਇਹ ਗੁਰਮੁਖਾਂ ਵਾਲੇ ਚਾਰ ਗੁਣ। ਕਰੁਣਾ ਦਾ ਅਰਥ ਹੈ ਗਰੀਬ ਨੂੰ ਦੁਖੀ ਨੂੰ ਵੇਖ ਕੇ ਤਰਸ ਕਰਨਾ, ਮੁਦਤਾ ਕਿਸੇ ਨੂੰ ਸੁਖੀ ਵੇਖ ਕੇ ਪ੍ਰਸੰਨ ਹੋਣਾ ਖੁਸ਼ ਹੋਣਾ, ਮੈਤਰੀ ਸ਼ੁਭ ਗੁਣਾਂ ਵਾਲੇ ਸਤਿਕਾਰਯੋਗ ਵਿਅਕਤੀ ਚੰਗੇ ਧਰਮਾਤਮਾ ਹੋਣ ਅਤੇ ਉਹਨਾਂ ਨਾਲ ਈਰਖਾ ਨਹੀਂ ਕਰਨੀ, ਮਿੱਤਰਤਾ ਭਾਵ ਬਣਾ ਕੇ ਉਹਨਾਂ ਦੀ ਸੰਗਤ ਕਰਕੇ ਲਾਭ ਲੈਣਾ, ਉਪੇਖਿਆ ਹਰ ਇੱਕ ਨੂੰ ਚੰਗੀ ਪ੍ਰੇਰਨਾ ਹੀ ਦੇਣੀ, ਮੰਦੀ ਸਿੱਖਿਆ ਨਾ ਦੇਣੀ। ਇਹ ਗੁਰਮੁਖਾਂ ਵਾਲੇ ਚਾਰ ਗੁਣ ਮਨਮੁਖ ਦੇ ਅੰਦਰ ਇਹਦੇ ਉਲਟ ਔਗੁਣ ਹੁੰਦੇ ਨੇ। ਉਹ ਸੁਖੀ ਨੂੰ ਵੇਖ ਕੇ ਦੁਖੀ ਹੁੰਦਾ, ਦੁਖੀ ਨੂੰ ਵੇਖ ਕੇ ਪ੍ਰਸੰਨ ਹੁੰਦਾ, ਔਰ ਗੁਣਾਂ ਵਾਲਿਆਂ ਨਾਲ ਈਰਖਾ ਕਰਦਾ, ਵੈਰ ਵਿਰੋਧ ਕਰਦਾ, ਅਤੇ ਫਿਰ ਜਿਨ੍ਹਾਂ ਨਾਲ ਈਰਖਾ ਹੁੰਦੀ ਉਹਨਾਂ ਦੇ ਧੀਆਂ ਪੁੱਤਰਾਂ ਨੂੰ ਮੰਦੀ ਸਿੱਖਿਆ ਵੀ ਦਿੰਦਾ ਆਦਿਕ। ਇਉਂ ਨਹੀਂ ਕਰਨਾ, ਅਤੇ ਉਹ ਜਿਹੜਾ ਨਾਮ ਜਪਣ ਵਾਲਾ ਗੁਰਮੁਖ ਹੈ ਉਹਦੇ ਅੰਦਰ ਸ਼ੁਭ ਗੁਣਾਂ ਦਾ ਪ੍ਰਵੇਸ਼ ਹੁੰਦਾ। ਇੱਕ ਬਚਨ ਮੈਨੂੰ ਯਾਦ ਆ ਗਿਆ ਹੁਣੇ ਹੀ। ਮੈਂ 2 ਸਾਲ ਪਹਿਲਾਂ ਇੱਥੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਸੀ, ਅਤੇ ਭਿੰਡਰਾਂ ਨਗਰ ਦੇ ਭਾਈ ਤਰਸੇਮ ਸਿੰਘ ਜਿਹੜੇ ਮੇਰੇ ਪਹਿਲਾਂ ਤੋਂ ਵਾਕਫ ਹਨ, ਉਹਨਾਂ ਦੇ ਘਰ ਮੈਂ ਜਾਂਦਾ ਰਿਹਾ ਸਿੰਘਾਂ ਦੇ ਨਾਲ। ਉਹਨਾਂ ਮੈਨੂੰ ਆਪਣੀ ਹੱਡ ਬੀਤੀ ਸੁਣਾਈ ਕਿ ਮੈਂ ਗੁਰਸਿੱਖ ਕਿਵੇਂ ਬਣਿਆ। ਮੈਂ ਨਿੱਤ ਦਾ ਸ਼ਰਾਬੀ ਸੀ, ਮੇਰਾ ਪਿਓ ਵੀ ਨਿੱਤ ਦਾ ਸ਼ਰਾਬੀ ਸੀ, ਇੱਥੇ ਰਹਿੰਦਾ ਤੁਹਾਡੇ ਸ਼ਹਿਰ ਤਰਸੇਮ ਸਿੰਘ ਭਿੰਡਰ ਕਲਾਂ ਨਗਰ ਦਾ। ਉਹਨੇ ਦੱਸਿਆ ਵੀ ਸਾਡੇ ਪਿੰਡ 'ਚ ਇੱਕ ਹੋਰ ਬਜ਼ੁਰਗ ਸੀ, ਪਰਿਵਾਰ ਵੱਸਦਾ ਸੀ, ਅਤੇ ਉਹ ਬਜ਼ੁਰਗ ਮੇਰੇ ਪਿਤਾ ਨੂੰ ਕਹਿਣ ਲੱਗਾ ਵੀ ਤੁਹਾਡੀ ਜ਼ਮੀਨ ਸਾਡੇ ਨਾਲੋਂ ਜ਼ਿਆਦਾ, ਸਾਡੀ ਜ਼ਮੀਨ ਘੱਟ, ਅਸੀਂ ਸੁਖੀ ਹਾਂ, ਤੁਹਾਡੇ ਘਰ ਕਲਾ ਕਲੇਸ਼ ਅਤੇ ਤੁਸੀਂ ਦੁਖੀ ਰਹਿੰਦੇ। ਕਦੇ ਖਿਆਲ ਕੀਤਾ ਵੀ ਕਿਉਂ? ਅਤੇ ਉਹ ਬਜ਼ੁਰਗ ਕਹਿਣ ਲੱਗਾ ਮੇਰਾ ਪਿਤਾ ਵੀ ਹਾਂ ਇਹ ਗੱਲ ਤਾਂ ਹੈ ਪਰ ਮੈਨੂੰ ਨਹੀਂ ਪਤਾ ਕਿਉਂ। ਕਹਿਣ ਲੱਗਾ ਕੋਈ ਗੁਰੂ ਘਰ ਸੇਵਾ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਆ ਸ਼ਰਾਬ ਦੇ ਮਗਰ ਹੀ ਪਿਓ ਪੁੱਤ ਹੱਥ ਧੋ ਕੇ ਪਏ ਹੋਏ। ਔਰ ਉਸ ਪਿੰਡ 'ਚ ਸੰਤ ਜਰਨੈਲ ਸਿੰਘ ਖਾਲਸਾ ਜੀ ਦਾ ਪ੍ਰੋਗਰਾਮ ਬਣਿਆ। ਉਸ ਬਜ਼ੁਰਗ ਨੇ ਮੇਰੇ ਪਿਤਾ ਨੂੰ ਕਿਹਾ ਤੁਸੀਂ ਵੀ ਕੁਝ ਸੇਵਾ ਕਰੋ, ਅਤੇ ਸ਼ਾਇਦ ਕੋਈ ਆਟੇ ਦੀ ਬੋਰੀ ਜਾਂ ਖੰਡ ਦੀ ਬੋਰੀ ਦੀ ਸੇਵਾ ਅਸੀਂ ਕੀਤੀ। ਅਤੇ ਉਹਨੇ ਕਿਹਾ ਆਪਣੇ ਬੱਚੇ ਨੂੰ ਕਹੋ ਹੱਥੀਂ ਸੇਵਾ ਵੀ ਕਰੇ। ਔਰ ਤਰਸੇਮ ਸਿੰਘ ਕਹਿਣ ਲੱਗਾ ਮੈਂ ਹੱਥੀਂ ਵੀ ਲੰਗਰ ਵਿੱਚ ਸੇਵਾ ਉਨੇ ਦਿਨ ਕਰਦਾ ਰਿਹਾ। ਸਮਾਪਤੀ ਵਾਲੇ ਦਿਨ ਮੇਰੀ ਬਾਹੋਂ ਫੜ ਕੇ ਉਹ ਬਜ਼ੁਰਗ ਲੈ ਗਿਆ ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਸਾਹਮਣੇ। ਕਹਿਣ ਲੱਗਾ ਜੀ ਇਹਨਾਂ 'ਤੇ ਵੀ ਕਿਰਪਾ ਕਰੋ। ਤਾਂ ਮਹਾਂਪੁਰਸ਼ਾਂ ਨੇ ਉਦੋਂ ਇੰਨਾ ਹੀ ਵਚਨ ਕੀਤਾ ਵੀ ਸਿੰਘਾ ਅੱਜ ਤੋਂ ਕੇਸ ਦਾੜਾ ਨਾ ਕਟਾਈ। ਤਾਂ ਇਹ ਸੌਖਾ ਕੰਮ ਸੀ ਮੇਰੇ ਵਾਸਤੇ, ਮੈਂ ਉਸੇ ਵੇਲੇ ਹਾਂ ਕਰਤੀ ਵੀ ਠੀਕ ਆ ਜੀ। ਖਿਆਲ ਸੀ ਕਿ ਕਿਤੇ ਸ਼ਰਾਬ ਛੱਡਣ ਲਈ ਨਾ ਕਹਿਣ, ਉਹ ਮੈਂ ਛੱਡ ਨਹੀਂ ਸਕਦਾ। ਉਹਨਾਂ ਕੇਸ ਦਾੜਾ ਕਟਾਉਣ ਤੋਂ ਵਰਜਿਆ ਪਿਆ, ਅੱਜ ਤੋਂ ਬਾਅਦ ਕੇਸ ਦਾੜਾ ਨਹੀਂ ਕਟਾਉਣਾ। ਮੈਂ ਕਿਹਾ ਜੀ 7 ਵਜੇ। ਅਗਲੇ ਸਾਲ ਫਿਰ ਆਏ ਅਤੇ ਫਿਰ ਉਸੇ ਤਰ੍ਹਾਂ ਹੀ ਉਸ ਬਜ਼ੁਰਗ ਦੇ ਕਹਿਣ 'ਤੇ ਸੇਵਾ ਕੀਤੀ ਅਸੀਂ। ਅਤੇ ਫਿਰ ਸਮਾਪਤੀ ਵਾਲੇ ਦਿਨ ਉਸ ਬਜ਼ੁਰਗ ਨੇ ਮੈਨੂੰ ਬਾਹੋਂ ਫੜਿਆ ਅਤੇ ਸੰਤਾਂ ਕੋਲ ਲੈ ਗਿਆ ਵੀ ਹੁਣ ਗੁਰਸਿੱਖੀ ਵੀ ਚਾਹੀਦੀ ਹੈ ਜੀ ਇਸ ਪਰਿਵਾਰ 'ਚ। ਮਹਾਂਪੁਰਸ਼ ਕਹਿਣ ਲੱਗੇ ਸਿੰਘਾ ਜੀ ਅੰਮ੍ਰਿਤ ਸੰਚਾਰ ਆ ਅਤੇ ਅੰਮ੍ਰਿਤ ਛਕ ਲਾ। ਤਾਂ ਮੈਂ ਉਸੇ ਵੇਲੇ ਕਿਹਾ ਜੀ ਇਹ ਔਖਾ ਕੰਮ ਹੈ ਜੀ, ਇਹ ਨਹੀਂ ਹੋ ਸਕਦਾ। ਕਹਿਣ ਲੱਗੇ ਕਿਉਂ? ਕਹਿਣ ਲੱਗਾ ਮੈਂ ਰੋਜ਼ ਸ਼ਰਾਬ ਪੀਂਦਾ ਜੀ, ਮੈਂ ਕੱਚਾ ਅੰਮ੍ਰਿਤ ਨਹੀਂ ਛਕਣਾ ਲੋਕਾਂ ਵਾਂਗ ਵੀ ਅੰਮ੍ਰਿਤ ਵੀ ਛਕ ਲਵਾਂ ਅਤੇ ਬਾਅਦ 'ਚ ਫਿਰ ਸ਼ਰਾਬ ਪੀ ਜਾਵਾਂ। ਮੇਰਾ ਮਨ ਨਹੀਂ ਮੰਨਦਾ ਕਿਉਂਕਿ ਮੈਂ ਸ਼ਰਾਬ ਨਹੀਂ ਛੱਡ ਸਕਦਾ। ਅਤੇ ਸੰਤ ਜਰਨੈਲ ਸਿੰਘ ਖਾਲਸਾ ਇੰਝ ਆਪਣੇ ਸਰੀਰ ਨੂੰ ਹੱਥ ਲਾ ਕੇ ਕਹਿਣ ਲੱਗੇ ਅੰਮ੍ਰਿਤ ਛਕਣਾ ਤੇਰਾ ਕੰਮ ਹੈ, ਜੇ ਸਾਡੇ ਵਿੱਚ ਕੁਝ ਹੋਇਆ ਤਾਂ ਸ਼ਰਾਬ ਅਸੀਂ ਛਡਾ ਲਵਾਂਗੇ। ਇੰਝ ਕਿਹਾ ਬਚਨ ਦਾ, ਕਦੇ ਇੰਝ ਨਹੀਂ ਸੀ ਕਿਸੇ ਨੂੰ ਕਿਹਾ। ਕਹਿਣ ਲੱਗੇ ਤੇਰਾ ਚਿੱਤ ਕਰੇ ਸ਼ਰਾਬ ਪੀਵੀਂ, ਜੇ ਮੇਰੇ ਵਿੱਚ ਕੁਝ ਹੋਇਆ ਤਾਂ ਤੈਨੂੰ ਸ਼ਰਾਬ ਨਹੀਂ ਮੈਂ ਪੀਣ ਦਿਆਂਗਾ। ਇਹ ਬਚਨ ਰਿਹਾ, ਤੂੰ ਬਚਨ ਮੰਨ ਕੇ ਅੰਮ੍ਰਿਤ ਛਕਣ ਨੂੰ ਤਿਆਰ। ਕਹਿੰਦੇ ਫਿਰ ਮੇਰੇ ਕੋਲ ਜਵਾਬ ਕੋਈ ਨਹੀਂ ਸੀ। ਮੈਂ ਕਿਹਾ ਜੀ ਵੇਖ ਲਓ ਜ਼ਿੰਮੇਵਾਰ ਤੁਸੀਂ ਹੋ, ਜੇ ਮੇਰਾ ਚਿੱਤ ਕੀਤਾ ਮੈਂ ਸ਼ਰਾਬ ਪੀਣੀ। ਸੰਤ ਕਹਿਣ ਲੱਗੇ ਤੂੰ ਪੀ ਲਈ ਪਰ ਤੈਨੂੰ ਅਸੀਂ ਪੀਣ ਨਹੀਂ ਦਿਆਂਗੇ, ਫਿਕਰ ਨਾ ਕਰ ਤੂੰ ਅੰਮ੍ਰਿਤ ਛਕ। ਕਹਿੰਦੇ ਉਸ ਦਿਨ ਫਿਰ ਮੈਂ ਅੰਮ੍ਰਿਤ ਪਾਨ ਕੀਤਾ ਅਤੇ ਠੀਕ ਹੀ ਐਸਾ ਹੋਇਆ ਕਿ ਸ਼ਰਾਬ ਨੂੰ ਮੁੜ ਕੇ ਦੁਬਾਰਾ ਚਿੱਤ ਨਹੀਂ ਕੀਤਾ, ਖਿਆਲ ਹੀ ਨਹੀਂ ਪਿਆ। ਔਰ ਫਿਰ ਅੱਜ ਹੋਰ ਭੜਕ ਹੋਰ ਸਾਡੇ ਘਰ 'ਚ ਸਿੱਖੀ ਆ ਗਈ ਅਤੇ ਨਾਲ ਗਰੀਬੀ ਕਲਾ ਕਲੇਸ਼ ਵੀ ਜਾਂਦਾ ਰਿਹਾ। ਔਰ ਅੱਜ ਬਹੁਤ ਜ਼ਮੀਨ ਖਰੀਦੀ ਆ, ਮੇਰਾ ਬੇਟਾ ਇੱਥੇ ਕੈਨੇਡਾ ਆਉਣ ਨੂੰ ਤਿਆਰ ਨਹੀਂ ਕਿ ਪਿਤਾ ਜੀ ਮੈਂ ਨਹੀਂ ਜਾਣਾ, ਇੱਥੇ ਬੜਾ ਸੁੱਖ ਮਿਲਿਆ ਆ। ਇਸ ਪ੍ਰਕਾਰ ਇਉਂ ਗੁਰੂ ਕੇ ਪਿਆਰਿਓ ਸੰਗਤ ਦਾ, ਨਾਮ ਜਪਣ ਦਾ, ਗੁਰਮਤਿ ਧਾਰਨ ਦਾ ਬਹੁਤ ਵੱਡਾ ਫਲ ਹੈ। ਉਹ ਸੰਤ ਜਰਨੈਲ ਸਿੰਘ ਖਾਲਸਾ ਜੀ ਕੋਲ ਕੀ ਸੀ? ਨਾਮ ਦੀ ਕਮਾਈ ਸੀ। ਔਰ ਉਸ ਬਜ਼ੁਰਗ ਕੋਲ ਕੀ ਸੀ? ਨਾਮ ਸਿਮਰਨ ਸੀ, ਗੁਰਸਿੱਖੀ ਸੀ, ਉਹਦੀ ਪ੍ਰੇਰਨਾ ਨਾਲ ਹੋਰ ਵੀ ਇੱਕ ਪਰਿਵਾਰ ਦਾ ਉਧਾਰ ਹੋ ਗਿਆ, ਭਲਾ ਹੋ ਗਿਆ। ਇੰਝ ਗੁਰਮੁਖਾਂ ਵਾਲੇ ਚੰਗੀ ਪ੍ਰੇਰਨਾ ਦੇਣ ਵਾਲੇ ਉਪੇਖਿਆ ਆਦਿ ਗੁਣ ਅੰਦਰ ਆਉਂਦੇ ਨੇ। ਹੋਰਨਾਂ ਦਾ ਵੀ ਭਲਾ ਉਸ ਵਿਅਕਤੀ ਤੋਂ ਹੁੰਦਾ ਜੋ ਆਪ ਸੁਧਰਿਆ ਹੋਇਆ। ਇਹ ਗੁਰੂ ਕੀ ਬਾਣੀ ਇੰਝ ਸੁਧਾਰਦੀ ਹੈ ਜੀਵਨ ਨੂੰ। ਔਰ ਇਸ ਪ੍ਰਕਾਰ ਇਹ ਆ ਖੂਹ ਦੀ ਖੇਤੀ ਦਿਆਈ, ਜਿਵੇਂ ਖੂਹ ਸੋਮਾ ਹੁੰਦਾ ਅਤੇ ਆਪਣੇ ਖੇਤ ਸਿੰਜੇ ਜਾਂਦੇ ਹਨ, ਭਲਾ ਹੋ ਜਾਂਦਾ। ਔਰ ਇਸੇ ਪ੍ਰਕਾਰ ਫਿਰ ਹਜ਼ੂਰ ਨੇ ਕਿਹਾ, ਕੀਰਤਨ ਅਹਿ ਮੇਘ ਕੀ ਵਰਖਾ, ਕਰੁਣਾ ਮੁਦਤਾ ਮੈਤਰੀ ਅਪੇਖਿਆ, ਚਾਰ ਗੁਰਮੁਖਾਂ ਵਾਲੇ ਗੁਣ। ਫਿਰ ਧਰਮ ਦਾ ਫੁੱਲ ਲੱਗਦਾ ਅਤੇ ਫੁੱਲ ਤੋਂ ਬਾਅਦ ਲੱਗਦਾ ਫਲ। ਜੇ ਕੋਈ ਇਸ ਰਸਤੇ ਦਾ ਪਾਂਧੀ ਬਣਿਆ ਰਹੇ, ਛੱਡ ਨਾ ਜਾਏ, ਕਿਸੇ ਦੀ ਮਾੜੀ ਸੰਗਤ ਵਿੱਚ ਪੈ ਕੇ ਤਿਆਗ ਨਾ ਦੇ ਇਸ ਮਾਰਗ ਨੂੰ, ਲੱਗਾ ਰਹੇ ਤਾਂ ਫਿਰ ਧਰਮ ਦਾ ਫੁੱਲ ਲੱਗੇਗਾ ਅਤੇ ਫਿਰ ਗਿਆਨ ਦਾ, ਆਤਮ ਗਿਆਨ ਦਾ ਫਲ ਵੀ ਕਦੇ ਜ਼ਰੂਰ ਲੱਗੇਗਾ। ਕਿਉਂਕਿ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਪਰਮਾਤਮਾ ਕਿਸੇ ਦੀ ਘਾਲਣਾ ਨੂੰ ਗਵਾਉਂਦਾ ਨਹੀਂ, ਵਿਅਰਥ ਨਹੀਂ ਜਾਣ ਦਿੰਦਾ, ਕਦੇ ਫਲ ਜ਼ਰੂਰ ਲੱਗਦਾ ਸਮਾਂ ਆ ਕੇ। ਇਸ ਪ੍ਰਕਾਰ ਫਿਰ ਹਜ਼ੂਰ ਨੇ ਕਿਹਾ, ਕੀਰਤਨ ਅਹਿ ਮੇਘ ਕੀ ਵਰਖਾ, ਕੀਰਤਨ ਮੋਹਲੇ ਧਾਰ ਬੱਦਲ ਦੀ ਵਰਖਾ ਦੀ ਨਿਆਈ ਹੈ। ਔਰ ਬਰਖਤ ਹੋਏ ਸਭ ਜੀਵਨ ਹਰਖਾ, ਮੀਂਹ ਪੈਣ ਨਾਲ ਸਾਰੇ ਜੀਆਂ ਨੂੰ ਖੁਸ਼ੀ ਹੁੰਦੀ, ਕਿਉਂਕਿ ਔੜ ਤਪਸ਼ ਦੂਰ ਹੋ ਜਾਂਦੀ ਹੈ, ਕੱਖ ਕਾਨ ਅਤੇ ਗੰਦ ਸਾਰਾ ਹੂੰਝ ਕੂਝ ਕੇ ਪਾਣੀ ਦੂਰ ਨਾਲਿਆਂ 'ਚ ਜਾ ਸੁੱਟਦਾ, ਧਰਤੀ ਸਰ ਸਬਜ਼ ਹੋ ਜਾਂਦੀ ਹੈ, ਹਰੀ ਭਰੀ ਹੋ ਜਾਂਦੀ ਹੈ, ਬਿਰਛਾਂ ਦੇ ਪੱਤਿਆਂ ਤੋਂ ਜਾਲਾ ਲੱਥ ਜਾਂਦਾ, ਘੱਟਾ ਮਿੱਟੀ ਝੜ ਜਾਂਦਾ, ਬੜੀ ਚੰਗੀ ਚੀਜ਼ ਹੈ ਵਰਖਾ। ਔਰ ਇਸ ਪ੍ਰਕਾਰ ਜਦੋਂ ਗੁਰਮੁਖ ਜੋਟੀਆਂ ਬਣਾ ਕੇ ਉੱਚੀ ਬੁਲੰਦ ਆਵਾਜ਼ ਵਿੱਚ ਕੀਰਤਨ ਕਰਦੇ ਹਨ, ਅਸੀਂ ਨਾਲ ਸੁਣਦੇ ਹਾਂ, ਸੋਨੇ ਅਤੇ ਸੁਹਾਗੇ ਵਾਲੀ ਬਾਤ ਹੈ, ਰਾਗ ਸਾਜ ਦੀ ਸਹਾਇਤਾ ਵਿੱਚ ਸ਼ਬਦ ਗਾਇਆ ਜਾ ਰਿਹਾ, ਉਸ ਦਾ ਪ੍ਰਭਾਵ ਮਨ 'ਤੇ ਪੈਂਦਾ। ਔਰ ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵੈਸ਼ ਜਿਹੜੀਆਂ ਕਿਰਨਾਂ ਹਨ, ਉਹਨਾਂ ਕਰਕੇ ਜਿਹੜੀ ਵਿਕਾਰਾਂ ਦੀ ਤਪਸ਼ ਹੈ ਉਹ ਦੂਰ ਹੁੰਦੀ ਹੈ, ਹਿਰਦਿਆਂ 'ਚ ਠੰਡ ਵਰਤ ਜਾਂਦੀ ਹੈ, ਮਨ ਕਿਸੇ ਅਕਹਿ ਰਸ ਪਹੁੰਚ ਕੇ ਝੂਮਣ ਲੱਗ ਜਾਂਦਾ ਹੈ। ਇਸ ਪ੍ਰਕਾਰ ਦਾ ਲਾਭ ਹੁੰਦਾ ਕਈਆਂ ਨੂੰ ਕੀਰਤਨ ਸਰਵਣ ਕਰਕੇ। ਫਿਰ ਹਜ਼ੂਰ ਨੇ ਕਿਹਾ ਕਿ ਕਥਾ ਸੁਣੋ ਮਹਾਨ, ਕਥਾ ਕੋ ਫਲ ਹੈ, ਝੜੀ ਲਾਏ ਬਰਖਤ ਜਿਵ ਜਲ ਹੈ, ਥਿਮਕ ਥਿਮਕ ਬੂੰਦਾਂ ਜੋ ਪਰ ਹੈ, ਅਤੇ ਅਵਨੀ ਆਪਣੇ ਮੈਂ ਤਰ ਹੈ। ਕਥਾ ਇਹ ਝੜੀ ਦੇ ਮੀਂਹ ਦੀ ਨਿਆਈ, ਮੋਹਲੇ ਧਰ ਵਰਖਾ ਨਹੀਂ, ਮੋਹਲੇ ਧਰ ਵਰਖਾ ਕੀਰਤਨ ਹੈ, ਅਤੇ ਕਥਾ ਝੜੀ ਦਾ ਮੀਂਹ ਹੈ, ਜਿਵੇਂ ਛੋਟੀਆਂ ਛੋਟੀਆਂ ਬੂੰਦਾਂ ਲੰਮਾ ਸਮਾਂ ਪੈਂਦੀਆਂ ਰਹਿੰਦੀਆਂ, ਅਤੇ ਖੇਤੀਆਂ ਜ਼ਮੀਨ ਉਸ ਪਾਣੀ ਨੂੰ ਆਪਣੇ ਵਿੱਚ ਜਜ਼ਬ ਕਰੀ ਜਾਂਦੀ, ਹੇਠਾਂ ਤੱਕ ਪਾਣੀ ਚਲਿਆ ਜਾਂਦਾ, ਖੇਤੀ ਦੀਆਂ ਜੜ੍ਹਾਂ ਵਿੱਚ ਪਹੁੰਚਦਾ, ਲੰਬਾ ਸਮਾਂ ਉਹਦਾ ਲਾਭ ਹੁੰਦਾ ਖੇਤੀਆਂ ਨੂੰ, ਫਸਲਾਂ ਨੂੰ ਜਿਹੜੀਆਂ ਧਰਤੀ 'ਚ ਉੱਗਦੀਆਂ। ਇਸ ਪ੍ਰਕਾਰ ਜਿਹੜਾ ਚੰਗਾ ਸਰੋਤਾ ਸ਼ਰਧਾਵਾਨ ਹੈ, ਉਹ ਸੁਣ ਸੁਣ ਕੇ ਬਚਨ ਆਪਣੇ ਅੰਦਰ ਵਸਾਉਂਦਾ, ਆਪਣੀ ਅਵਸਥਾ ਨੂੰ ਤੋਲਦਾ ਹੈ ਕਿ ਗੁਰੂ ਸਾਹਿਬ ਰੋਜ਼ ਸਿੱਖਿਆ ਦਿੰਦੇ ਮੈਂ ਕਿਹੋ ਜਿਹਾ, ਮੈਨੂੰ ਆਪਣਾ ਆਪ ਤਬਦੀਲ ਕਰਨਾ ਚਾਹੀਦਾ, ਇਸ ਤਰ੍ਹਾਂ ਉਹਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ, ਅਤੇ ਲੰਬਾ ਸਮਾਂ ਗੁਰੂ ਕੇ ਸ਼ਬਦ ਦੀ ਕਥਾ ਦਾ ਪ੍ਰਭਾਵ ਹਿਰਦੇ 'ਚ ਬੈਠ ਜਾਂਦਾ, ਔਰ ਉਹਦੀ ਸੰਗਤ ਦੁਆਰਾ ਹੋਰ ਅਨੇਕਾਂ ਤਰਦੇ ਨੇ। ਇਸ ਪ੍ਰਕਾਰ ਦਾ ਇਹ ਮਾਰਗ ਹੈ। ਤਾਂ ਹਜ਼ੂਰ ਨੇ ਕਿਹਾ, ਇਹ ਜਿਹੜਾ ਕਰਮ ਤੁਸੀਂ ਕਰਨਾ, ਇਹਦੇ ਵਿੱਚ ਲਾਲਸਾ ਨਹੀਂ ਰੱਖਣੀ, ਜੋ ਸੰਗਤਾਂ ਸ਼ਬਦ ਭੇਟ ਮਾਇਆ ਅਰਪਣ ਕਰਿਆ ਕਰਨ, ਉਹਦੇ ਵਿੱਚ ਆਪਣਾ ਗੁਜ਼ਾਰਾ ਕਰਨਾ, ਸੰਤੋਖੀ ਜੀਵਨ ਬਣਾ ਕੇ। ਇਹ ਰੁਜ਼ਗਾਰ ਦਾ ਸਾਧਨ ਨਹੀਂ ਕਿ ਬਹੁਤਾ ਧਨ ਕਮਾ ਲਈਏ ਕਥਾ ਕੀਰਤਨ ਸੰਗਤ ਨੂੰ ਸੁਣਾ ਕੇ, ਇਸ ਰਸਤੇ 'ਚ ਖਿਆਲ 'ਚ ਨਹੀਂ ਪੈਣਾ। ਇਹ ਸੰਤੋਖੀ ਜੀਵਨ ਬਣਾ ਕੇ ਅਤੇ ਆਪਣੇ ਆਪ ਦਾ ਉਧਾਰ ਕਰਨ ਦੀ ਇੱਛਾ ਰੱਖਣੀ ਹੈ, ਵੀ ਸਾਡਾ ਜੀਵਨ ਪਾਰ ਉਤਾਰਾ ਹੋ ਜਾਏ, ਅਤੇ ਫਿਰ ਇਹਦੇ ਵਿੱਚ ਪ੍ਰੇਮ ਵੀ ਨਾਲ ਹੋਵੇ, ਕਥਾ ਕੀਰਤਨ ਕਰਨ ਵਾਲਿਆਂ ਵਿੱਚ ਵੀ ਪ੍ਰੇਮ ਹੋਵੇ ਅਤੇ ਸੁਣਨ ਵਾਲਿਆਂ ਦੇ ਅੰਦਰ ਵੀ ਪ੍ਰੇਮ ਹੋਵੇ, ਤਾਂ ਫਿਰ ਦੋਨਾਂ ਨੂੰ ਬੜਾ ਭਾਰੀ ਲਾਭ ਹੋਵੇਗਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਬੌਲੀ ਬਣਵਾਈ ਹੈ ਗੋਬਿੰਦਵਾਲ ਸਾਹਿਬ, ਉਦੋਂ ਪ੍ਰੇਮੀਆਂ ਨੂੰ ਕਿਹਾ ਸੀ, ਸੰਗਤਾਂ ਨੂੰ ਮਜ਼ਦੂਰ ਵੀ ਲਾਏ ਹੋਏ ਸੀ, ਮਿਸਤਰੀ ਵੀ ਤਨਖਾਹ 'ਤੇ, ਤਾਂ ਕਿਹਾ ਸੀ ਜੇ ਸੇਵਾ ਭਾਵਨਾ ਸਮਝ ਕੇ ਕਰੋਗੇ, ਪੈਸੇ ਵੀ ਮਿਲਣਗੇ, ਰੋਜ਼ ਦਾ ਰੋਜ਼ੀਨਾ ਵੀ ਮਿਲੇਗਾ, ਰੁਜ਼ਗਾਰ ਵੀ ਹੈ, ਅਤੇ ਭਲਾ ਵੀ ਹੋ ਜਾਏਗਾ, ਪਾਰੋਤਾਰਾ ਵੀ ਹੋ ਜਾਏਗਾ। ਜੇ ਬੱਧਾ ਚੱਟੀ ਜੋ ਭਰੇ, ਕੇਵਲ ਰੁਜ਼ਗਾਰ ਸਮਝ ਕੇ ਆਨਾਕਾਨੀ ਕੀਤੀ, ਭਾਵਨਾ ਨਾਲ ਕੰਮ ਨਾ ਕੀਤਾ, ਫਿਰ ਪੈਸੇ ਤਾਂ ਅਸੀਂ ਦਿਆਂਗੇ, ਫਿਰ ਹੋਰ ਲਾਭ ਨਹੀਂ ਹੋਵੇਗਾ। ਇਸ ਕਰਕੇ ਕਿਸੇ ਵੀ ਕਰਮ ਦੇ ਵਿੱਚ ਜਿਹੜੀ ਭਾਵਨਾ, ਉਹ ਨਿਰਭਰ ਕਰਦੀ ਹੈ ਵੀ ਕੀਰਤਨ ਕਥਾ ਕਰਨ ਵਾਲਿਆਂ ਅਤੇ ਸੁਣਨ ਵਾਲਿਆਂ ਵਿੱਚ ਕਿਹੋ ਜਿਹੀ ਭਾਵਨਾ। ਜੇ ਸੁਣਨ ਵਾਲਿਆਂ ਦੇ ਅੰਦਰ ਕਨਰਾਸੀ ਕੇਵਲ ਹੋਵੇ, ਅਤੇ ਕਥਾ ਕਰਨ ਵਾਲਾ ਵੇਖੀਏ ਕਿਹੜਾ ਨਵਾਂ ਬਚਨ ਕੁਛ ਸੁਣਾਏ, ਕੋਈ ਹੋਰ ਕੋਈ ਰਸ, ਜਿਵੇਂ ਮਸਕੀਨ ਜੀ ਨੂੰ ਕੁਝ ਨੌਜਵਾਨ ਮਿਲੇ, ਕਹਿਣ ਲੱਗੇ ਜੀ ਤੁਹਾਡੀ ਕਥਾ ਵਿੱਚ ਬੋਰਿੰਗ ਹੈ, ਕੋਈ ਚੁਟਕਲਾ ਚਟਕਲਾ ਸੁਣਾਇਆ ਕਰੋ, ਵੀ ਮਤਲਬ ਹਾਸੇ ਭਾਣੇ ਵਾਲੀ ਗੱਲ ਵੀ ਕੋਈ ਕਰਿਆ ਕਰੋ। ਅਤੇ ਗਿਆਨੀ ਜੀ ਕਹਿਣ ਲੱਗੇ, ਮੈਂ ਮਸ਼ਖਰਾ ਨਹੀਂ ਵੀ ਤੁਹਾਨੂੰ ਹਸਾਉਣ ਵਾਸਤੇ ਮੈਂ ਜ਼ਿੰਮੇਵਾਰੀ ਚੁੱਕੀ, ਵੀ ਜਿਸ ਤਰ੍ਹਾਂ ਤੁਸੀਂ ਸਾਰੇ ਖੁਸ਼ ਹੋ, ਕਿਸੇ ਦੀ ਬਿਰਤੀ ਕਿਸੇ ਤਰ੍ਹਾਂ ਦੀ, ਕਿਸੇ ਦੀ ਕਿਸ ਤਰ੍ਹਾਂ ਦੀ, ਮੈਂ ਤਾਂ ਗੁਰੂ ਆਸ਼ੇ ਮੁਤਾਬਕ ਇਹ ਜੋ ਸਤਿਗੁਰੂ ਦਾ ਉਪਦੇਸ਼ ਗਹਿਰ ਗੰਭੀਰਤਾ ਵਾਲਾ ਹੈ ਉਹ ਬਿਆਨ ਕਰ ਰਿਹਾ ਹਾਂ। ਇਹ ਤਾਂ ਆਤਮਿਕ ਖੇਡ ਹੈ, ਲੋਕ ਜਨ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਦੀ ਵਿਚਾਰ ਹੈ, ਇਹ ਗੀਤ ਨਹੀਂ ਹੈ। ਰੱਬ ਦਾ ਜਸ ਹੈ, ਜਸ ਨੂੰ ਵੀ ਗੀਤ ਕਿਹਾ ਜਾਂਦਾ, ਪਰ ਹੋਰਨਾਂ ਲੋਕਾਂ ਵਰਗੇ ਗੀਤ ਨਹੀਂ ਹੈ। ਜਿਵੇਂ ਹੋਰ ਲੋਕ ਗਾਉਂਦੇ ਆ, ਕਹਿੰਦੇ ਜੀ ਮਨ ਪਰਚਾਵਾ, ਮਨੋਰੰਜਨ ਦਾ ਸਾਧਨ, ਮਨ ਮੈਲਾ ਹੈ ਇਹ ਤਾਂ ਖੁਸ਼ ਹੁੰਦਾ ਹੋਰ ਚੀਜ਼ਾਂ ਸੁਣ ਸੁਣ ਕੇ। ਬਚਨ ਯਾਦ ਆ ਗਿਆ, ਆਪ ਜੀ ਦੀ ਗਿਆਤ ਲਈ ਸਮਝਿਆ ਕਰਾਂ ਕੀ ਹੈ ਸਾਡੀ ਹਾਲਤ। ਰਿਸ਼ਤੇਦਾਰਾਂ ਦੇ ਘਰ ਇੱਕ ਵਿਆਹ ਸੀ ਅਤੇ ਪਹਿਲਾਂ ਅਖੰਡਪੜ ਸਾਹਿਬ ਦਾ ਭੋਗ ਪਿਆ, ਕੀਰਤਨ ਕਥਾ ਹੋਇਆ ਅਤੇ ਮੈਨੂੰ ਉੱਥੇ ਰਹਿਣਾ ਪੈ ਗਿਆ ਕਿਉਂਕਿ ਰਿਸ਼ਤੇਦਾਰ ਸਨ। ਰਾਤ ਨੂੰ ਨਾ ਡੀ ਜੇ ਲੈਣ ਦਾ ਅਤੇ ਵਿੱਚੇ ਬੰਦੇ ਦੇ ਵਿੱਚੇ ਬੀਬੀਆਂ ਨੱਚੀ ਜਾਣ, ਹੜਿਲਣ, ਬੜੀ ਉੱਚੀ ਬੁਲੰਦ ਆਵਾਜ਼ ਕੀਤੀ ਹੋਈ। ਇੱਕ ਬਜ਼ੁਰਗ ਸੀ ਉਸ ਘਰ ਦਾ, ਉਹ ਗੁਰਸਿੱਖ ਸੀ, ਬਥੇਰਾ ਉਹ ਸਮਝਾਏ ਰੋਕੋ ਵੀ ਬੰਦ ਕਰੋ, ਉਹ ਰਾਤ ਦਾ 1 ਵਜ ਗਿਆ, ਹਟਦੇ ਹੀ ਨਹੀਂ ਤੁਸੀਂ। ਫਿਰ ਹਾਰ ਕੇ ਉਹਨੇ ਬੜਾ ਕਰੜਾ ਜਿਹਾ ਬਚਨ ਕੀਤਾ, ਕਹਿਣ ਲੱਗਾ ਇਹ ਬੀਬੀਆਂ ਜਿਹੜੀਆਂ ਵਿਆਹ ਲਿਆਂਦੀਆਂ ਅਸੀਂ, ਇਹ ਤਾਂ ਕੰਜਰਪੁਣਾ ਇਹਨਾਂ ਫੜਿਆ ਹੋਇਆ, ਬਹੁਤ ਐਸਾ ਅੱਖਰ ਉਹਨੇ ਵਰਤਿਆ, ਫਿਰ ਵੀ ਨਾ ਹਟੇ। ਫਿਰ ਮੈਂ ਬੁੱਕਲ ਮਾਰ ਲਈ ਵੀ ਇੱਥੇ ਹੋਰ ਇੱਕ ਮੇਰੇ ਸੱਜਣ ਰਹਿੰਦੇ, ਮੈਂ ਉਹਨਾਂ ਦੇ ਘਰ ਜਾ ਕੇ ਸੌਂ ਜਾਂਦਾ। ਪਰ ਫਿਰ ਮੈਨੂੰ ਰੋਕਣ ਲੱਗ ਪਏ, ਫਿਰ ਆਵਾਜ਼ ਘੱਟ ਕੀਤੀ, ਦੁਬਾਰਾ ਫਿਰ ਚੱਕ। ਇੱਕ ਬੀਬੀ ਆਈ, ਨੌਜਵਾਨ ਵਿਆਹੀ ਹੋਈ ਬੀਬੀ, ਮੈਨੂੰ ਕਹਿਣ ਲੱਗੀ ਭਾਅ ਜੀ ਮਹਾਰਾਜ ਦੀ ਬਾਣੀ 'ਚ ਲਿਖਿਆ ਹੋਇਆ ਨੱਚਣ ਕੁੱਦਣ ਮਨ ਕਾ ਚਾਓ। ਕਿਹਾ ਵੀ ਹਾਂ, ਆਸਾ ਦੀ ਵਾਰ 'ਚ ਵਚਨ ਤਾਂ ਹੈ, ਇਹ ਤਾਂ ਨਹੀਂ ਨਾ ਮੈਂ ਕੱਢ ਸਕਦਾ। ਕਹਿਣ ਲੱਗੀ ਫਿਰ ਤੂੰ ਕਿਉਂ ਰੋਕਦਾ? ਅਤੇ ਵੇਖੋ ਬਾਬਾ ਨਾਨਕ ਜੀ ਕਹਿ ਰਹੇ ਵੀ ਨੱਚਣ ਕੁੱਦਣ ਮਨ ਕਾ ਚਾਓ, ਅਤੇ ਤੂੰ ਫਿਰ ਕਿਉਂ ਗੁੱਸੇ ਹੁੰਦਾ? ਮੈਂ ਕਿਹਾ ਵੀ ਇਹਦੇ ਅਰਥ ਵੀ ਬੀਬੀ ਜੀ ਦੱਸੋ ਨਾ। ਕਹਿਣ ਲੱਗੀ ਨਹੀਂ, ਕਥਾ ਤੂੰ ਕਰਦਾ, ਅਰਥ ਤੂੰ ਦੱਸ। ਮੈਂ ਕਿਹਾ ਫਿਰ ਸੁਣ ਨਾ, ਖਲੋ ਕੇ ਸੁਣ, ਤੇਰਾ ਤਾਂ ਡੀ ਜੇ ਵੱਲ ਧਿਆਨ ਆ ਵੀ ਉੱਥੇ ਮੈਂ ਟਪੂਸੀਆਂ ਮਾਰਨੀਆਂ, ਤੂੰ ਸੁਣੇਗੀ ਤਾਂ ਹੀ ਰੁਕ ਗਈ। ਮੈਂ ਕਿਹਾ ਚੰਗੀ ਤਰ੍ਹਾਂ ਗਊ ਨਾਲ ਵੇਖੀ ਪੜ੍ਹ ਕੇ ਆਸਾ ਦੀ ਵਾਰ, ਵੀ ਨੱਚਣ ਕੁੱਦਣ ਮਨ ਕਾ ਚਾਓ ਹੀ ਲਿਖਿਆ ਹੋਇਆ ਨਾ, ਕਿਤੇ ਇਹਦੇ ਨਹੀਂ ਲਿਖਿਆ ਨੱਚਣ ਕੁੱਦਣ ਪ੍ਰਭ ਕਾ ਚਾਓ, ਜਾਂ ਨੱਚਣ ਕੁੱਦਣ ਗੁਰ ਕਾ ਚਾਓ, ਜਾਂ ਨੱਚਣ ਕੁੱਦਣ ਆਤਮਾ ਕਾ ਚਾਓ, ਇੰਝ ਨਹੀਂ ਲਿਖੇ ਹੋਏ ਬਚਨ। ਨੱਚਣ ਕੁੱਦਣ ਮਨ ਕਾ ਚਾਓ, ਮਨ ਦਾ ਚਾਓ ਨੱਚਣਾ ਕੁੱਦਣਾ ਤਾਂ ਕਿਉਂਕਿ ਮਨ ਮੈਲਾ ਹੈ ਅਤੇ ਇਹ ਨੱਚਣ ਟੱਪਣ ਵਿੱਚ ਬੜਾ ਖੁਸ਼ ਹੁੰਦਾ, ਇਹ ਗੰਦੇ ਮੰਦੇ ਗੀਤ ਸੁਣ ਕੇ ਵੀ ਖੁਸ਼ ਹੁੰਦਾ, ਇਹ ਨਿੰਦਿਆ ਚੁਗਲੀ ਸੰਸਾਰਕ ਗੱਲਾਂ ਸੁਣ ਕੇ ਵੀ ਖੁਸ਼ ਹੁੰਦਾ ਕਿਉਂਕਿ ਮਨ ਮੈਲਾ ਹੈ। ਪਰ ਜਿਹੜਾ ਬੰਦਾ ਮਨ ਦੇ ਚਾਓ ਪੂਰੇ ਕਰਦਾ ਮਰ ਜਾਏ, ਭਲਾ ਉਹ ਕੌਣ ਹੁੰਦਾ? ਕਹਿਣ ਲੱਗੀ ਤੂੰ ਦੱਸ। ਮੈਂ ਕਿਹਾ ਮਨ ਦੇ ਚਾਹ ਪੂਰੇ ਕਰਨ ਵਾਲਾ ਹੁੰਦਾ ਮਨਮੁੱਖ, ਅਤੇ ਸਤਿਗੁਰੂ ਨੇ ਮਨਮੁੱਖਾਂ ਬਾਰੇ ਵੀ ਬਚਨ ਕੀਤਾ, ਜਿਤਨੇ ਨਰਕ ਸੇ ਮਨਮੁੱਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਗੁਰਮੁਖ ਉਹ ਜੋ ਗੁਰਾਂ ਦੇ ਅਨੁਸਾਰ ਹੋ ਕੇ ਚੱਲਦਾ, ਮਨਮੁੱਖ ਉਹ ਜੋ ਮਨ ਦੇ ਪਿੱਛੇ ਲੱਗ ਕੇ ਚੱਲਦਾ ਜਿਹਨੇ ਮਨ ਨੂੰ ਮੁਖੀ ਬਣਾਇਆ ਹੋਇਆ, ਜੋ ਤੂੰ ਕਹਿੰਦਾ ਮੈਂ ਉਹ ਕੁਝ ਕਰਾਂਗਾ, ਤੇਰੇ ਚਾਹ ਪੂਰੇ ਕਰਾਂਗਾ। ਇਸ ਕਰਕੇ ਫਿਰ ਨਰਕਾਂ ਵਿੱਚ ਜਾਣ ਵਾਲਾ ਰਾਹ, ਮਨ ਤਾਂ ਮੇਰਾ ਵੀ ਇਹੋ ਜਿਹਾ ਹੀ ਆ ਵੀ ਮੈਂ ਵੀ ਟਪੂਸੀਆਂ ਮਾਰਾਂ, ਪਰ ਮੈਂ ਗੁਰੂ ਕਾ ਬਾਣਾ ਪਾਇਆ, ਮੈਨੂੰ ਸ਼ਰਮ ਆਉਂਦੀ ਆ। ਇਸੇ ਕਰਕੇ ਸਤਿਗੁਰਾਂ ਨੇ ਸਾਨੂੰ ਇਹ ਨਵਾਂ ਸਰੂਪ ਦਿੱਤਾ ਵੀ ਸਿੱਖ ਨੂੰ ਸ਼ਰਮ ਆਵੇਗੀ ਜੇ ਮੈਂ ਛੱਪੜਾਂ ਦੇ ਕਿਨਾਰਿਆਂ 'ਤੇ ਗਿਆ ਤਾਂ ਮੈਨੂੰ ਲੋਕ ਬਗਲਾ ਕਹਿਣਗੇ, ਹੰਸ ਨਹੀਂ ਕਿਸੇ ਨੇ ਕਹਿਣਾ। ਇੰਝ ਪਹਿਲਾਂ ਸ਼ਰਮ ਆਉਂਦੀ ਹੈ, ਫਿਰ ਸਹਿਜੇ ਸਹਿਜੇ ਮਨ ਸੁਧਰਦਾ ਅਤੇ ਬਾਣੀ ਹੰਸ ਜਾਂਦਾ, ਜੋ ਹੰਸ ਬਣ ਗਿਆ ਉਹਨਾਂ ਦੁਆਰਾ ਲੋਕਾਂ ਦਾ ਹੋਰ ਭਲਾ ਹੁੰਦਾ। ਇਸ ਕਰਕੇ ਆਪਣੇ ਆਪ ਨੂੰ ਹੰਸ ਬਣਾਉਣ ਦੇ ਰਾਹ 'ਚ ਤੁਰਨਾ, ਬਗਲੇ ਬਣਾਉਣ ਦੇ ਰਾਹ ਨਹੀਂ ਤੁਰਨਾ। ਇਤਿਹਾਦਿਕ ਗੁਰੂ ਕੇ ਪਿਆਰਿਓ, ਇਉਂ ਸਾਡੀ ਹਾਲਤ ਹੈ, ਅਸੀਂ ਸਿੱਖ ਵੀ ਖਵਾਉਣਾ ਚਾਹੁੰਦੇ ਹਾਂ ਅਤੇ ਰਾਹ ਬਗਲਿਆਂ ਵਾਲਾ ਵੀ ਫੜਿਆ ਹੋਇਆ। ਡੈਲਸ ਸ਼ਹਿਰ ਇੱਥੇ ਅਮੈਰੀਕਾ 'ਚ, ਉੱਥੇ ਸ਼ਨੀਵਾਰ ਦੇ ਦਿਨ ਗੁਰਦੁਆਰਾ ਸਾਹਿਬ ਨੂੰ ਜਾਈਏ ਸੀ, ਜਿਹੜੇ ਸਿੰਘ ਦੇ ਘਰ ਮੈਂ ਠਹਿਰਿਆ ਸੀ, ਮੈਨੂੰ ਕਹਿਣ ਲੱਗਾ ਭਾਈ ਸਾਹਿਬ ਹੈ ਤਾਂ ਸ਼ਨੀਵਾਰ ਪਰ ਸੰਗਤ ਸੁਆਈ ਕੀ ਆਉਣੀ। ਮੈਂ ਕਿਹਾ ਵੀ ਕਿਉਂ? ਕਹਿਣ ਲੱਗਾ ਫਲਾਣਾ ਗਾਉਣ ਵਾਲਾ ਆਇਆ ਹੋਇਆ ਅਤੇ ਮੇਰਾ ਮੁੰਡਾ ਵੀ ਅੱਜ ਗੁਰਦੁਆਰੇ ਨਹੀਂ ਆਏਗਾ, ਉਹਦੇ ਮਿੱਤਰਾਂ ਨੇ ਉਹਦੀ ਟਿਕਟ ਲਈ $40 ਦੀ। ਉਹ ਕਹਿੰਦਾ ਭਾਪਾ ਜੀ ਜੇ ਮੈਂ ਨਾ ਗਿਆ ਤਾਂ ਫਿਰ ਮੇਰੇ ਫਰੈਂਡ ਨਾਰਾਜ਼ ਹੋ ਜਾਣ। ਇਸ ਪ੍ਰਕਾਰ ਉੱਥੇ ਤਾਂ 100-150 ਡਾਲਰ ਦੀਆਂ ਟਿਕਟਾਂ ਲੈ ਕੇ ਅਸੀਂ ਜਾਵਾਂਗੇ, ਵੱਡਾ ਇਕੱਠ ਕਰਾਂਗੇ ਅਤੇ ਗੁਰਦੁਆਰਾ ਸਾਹਿਬ ਜਿੱਥੇ ਕੋਈ ਪਾਬੰਦੀ ਨਹੀਂ, ਮਰਜ਼ੀ ਡਾਲਰ ਗੋਲਕ 'ਚ ਪਾਓ, ਮਰਜ਼ੀ ਨਾ ਪਾਓ, ਸਾਰਾ ਟੱਬਰ ਲੰਗਰ 'ਚੋਂ ਪ੍ਰਸ਼ਾਦਾ ਵੀ ਛਕੋ। ਇੱਥੇ ਆਉਣ ਲੱਗਿਆਂ ਮਨ ਨੂੰ ਮੌਤ ਪੈਂਦੀ ਆ, ਮਨ ਨੂੰ ਮੌਤ ਪੈਂਦੀ ਕਿਉਂਕਿ ਮਨ ਮੈਲਾ ਹੈ। ਇੱਥੋਂ ਪਤਾ ਲੱਗਦਾ ਨਾ ਆਪਣੇ ਮਨ ਦੀ ਅਵਸਥਾ ਦਾ ਵੀ ਮਨ ਮੈਲਾ ਇਹ ਪੁੱਠੇ ਪਾਸੇ ਨੂੰ ਜਾਏਗਾ, ਇਹ ਮਨ ਭੁੱਲਾ ਜਾਂਦਾ ਫੇਰੇ ਹੋਰ ਪਾਸੇ ਦੌੜਦਾ ਹੈ। ਇਹਨੂੰ ਸੁਧਾਰਨਾ ਵੀ ਇਸੇ ਤਰ੍ਹਾਂ ਹੀ ਹੈ, ਗੁਰੂ ਦੇ ਸ਼ਬਦ ਰਾਹੀਂ ਸਮਝਾ ਬੁਝਾ ਕੇ ਭਲਾ ਹੋ ਜਾਏਗਾ ਤੇਰਾ, ਕਿਉਂ ਇਸ ਪਾਸੇ ਲੱਗਾ ਹੋਇਆ। ਇਸ ਤਰ੍ਹਾਂ ਗੁਰਮੁਖ ਆਪਣਾ ਮਨ ਸਮਝਾਉਂਦੇ ਹਨ, ਸਤਿਗੁਰੂ ਨੇ ਬਾਣੀ ਇਸੇ ਵਾਸਤੇ ਉਚਾਰੀ ਹੈ। ਜੇ ਮਨ ਸਾਡਾ ਸਾਫ਼ ਹੁੰਦਾ ਤਾਂ ਇੰਨਾ ਹੀ ਬਚਨ ਕਹਿਣਾ ਸੀ, ਜਪੋ ਵਾਹਿਗੁਰੂ ਵਾਹਿਗੁਰੂ, ਪਰ ਹਜ਼ੂਰ ਨੇ ਇਸ ਮਨ ਦੇ ਸੰਸੇ, ਮਨ ਦੇ ਪ੍ਰਸ਼ਨ, ਕਿਉਂ ਕਿਸ ਵਾਸਤੇ ਜਪਣਾ, ਇਹ ਸਾਰੇ ਪ੍ਰਸ਼ਨਾਂ ਦੇ ਜਵਾਬ ਬਾਣੀ 'ਚ ਦਿੱਤੇ ਹੋਏ ਨੇ। ਇਸ ਕਰਕੇ ਗੁਰਬਾਣੀ ਉਚਾਰਨ ਕੀਤੀ। ਸੋ ਆਓ ਹਜ਼ੂਰ ਦੇ ਪਾਕ ਮੁਕੱਦਸ ਬਚਨਾਂ ਨੂੰ ਵਿਚਾਰੀਏ ਮਿੱਥੇ ਹੋਏ ਸਮੇਂ ਦੌਰਾਨ। ਸਲੋਕ ਮਹੱਲਾ ਦੂਜਾ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਨੇ ਦੂਜਾ ਜਾਮਾ ਜੋ ਧਾਰਨ ਕੀਤਾ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ, ਉਸ ਸਰੂਪ ਵਿੱਚ ਬਾਣੀ ਉਚਾਰਨ ਕਰਦੇ ਹਨ। ਤਿਸ ਸਿਉਂ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ। ਕਿਸੇ ਵਿਅਕਤੀ ਨਾਲ ਕੋਈ ਗੱਲਬਾਤ ਕਰੀਏ, ਅਣਜਾਣ ਬੰਦੇ ਨਾਲ ਜਿਸ ਗੱਲ ਦਾ ਉਹਨੂੰ ਪਤਾ ਨਹੀਂ ਉਹ ਗੱਲ ਦੱਸੀਏ, ਪਰ ਜੋ ਪਰਮਾਤਮਾ ਆਪ ਜਾਣਕਾਰ ਹੈ, ਸੰਪੂਰਨ ਗਿਆਨ ਹੈ ਸਾਰੀ ਸ੍ਰਿਸ਼ਟੀ ਦਾ, ਜਿੰਨੀ ਕੁਦਰਤ ਰਚੀ ਹੈ ਉਸਨੂੰ ਸੰਪੂਰਨ ਗਿਆਨ ਹੈ ਸਾਰੀ ਕੁਦਰਤ ਦਾ, ਸਾਰੇ ਜੀਆਂ ਬਾਰੇ, ਇਹਨਾਂ ਦੇ ਹਿਰਦਿਆਂ 'ਚ ਕੀ ਹੈ, ਇਹਨਾਂ ਨੂੰ ਕਿਸ ਵਸਤੂ ਦੀ ਲੋੜ ਹੈ, ਕਿਸ ਚੀਜ਼ ਦਾ ਕੀ ਅਧ ਕੌਣ ਅਧਿਕਾਰੀ ਹੈ, ਕੈਸੇ ਕੈਸੇ ਇਹਨਾਂ ਕਰਮ ਕਮਾਏ ਹੋਏ ਨੇ। ਅਸੀਂ ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ ਪੜ੍ਹਦੇ ਹਾਂ ਨਾ, ਜਦੋਂ ਉਹਦੇ 'ਚ ਇੱਕ ਵਚਨ ਆਉਂਦਾ, ਆਪੇ ਬੀਨਾ ਆਪੇ ਦਾਨਾ। ਬੀਨ ਸ਼ਬਦ ਫਾਰਸੀ ਭਾਸ਼ਾ ਦਾ, ਬੀਨ ਦਾ ਅਰਥ ਹੈ ਵੇਖਣਾ, ਦੂਰਬੀਨ, ਦੂਰ ਦੀਆਂ ਚੀਜ਼ਾਂ ਨੂੰ ਵੇਖਣ ਵਾਲਾ ਯੰਤਰ, ਦੂਰਬੀਨ ਸ਼ਬਦ ਇੱਥੋਂ ਬਣਿਆ। ਬੀਨਾ ਦਾ ਅਰਥ ਹੈ ਵੇਖਣ ਵਾਲਾ, ਸਾਡੀਆਂ ਅੱਖਾਂ ਦੀ ਦ੍ਰਿਸ਼ਟੀ ਦੀ ਕੋਈ ਲਿਮਿਟ ਹੈ, ਕੁਝ ਹੱਦ ਤੱਕ ਵੇਖ ਸਕਦੀਆਂ ਹਨ, ਪਰ ਪਰਮਾਤਮਾ ਨਾ ਤਾਂ ਸਾਡੇ ਵਰਗਾ। ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤੁਰ ਸਰੂ, ਨਾ ਇਸਤਰੀ ਵਰਗਾ ਹੈ, ਨਾ ਮਰਦ ਵਰਗਾ ਹੈ, ਨਾ ਪੰਛੀਆਂ ਵਰਗਾ। ਉਹਦੀਆਂ ਅੱਖਾਂ ਵੀ ਫਿਰ ਸਾਡੇ ਵਰਗੀਆਂ ਨੇ, ਅੱਖਾਂ ਹੈਨ ਬਹੁਤ ਵਿਸ਼ਾਲ ਵੱਡੇ ਨੇਤਰ ਹਨ, ਜਿੱਥੋਂ ਤੱਕ ਕੁਦਰਤ ਸਾਜੀ ਹੈ, ਖੰਡਾਂ ਬ੍ਰਹਿਮੰਡਾਂ ਵਿੱਚ ਸਾਰੀ ਕੁਦਰਤ ਨੂੰ ਵੇਖ ਰਿਹਾ, ਸਾਡੇ ਕਰਮਾਂ ਨੂੰ ਵੇਖ ਰਿਹਾ ਪਰਮਾਤਮਾ। ਆਪੇ ਦਾਨਾ, ਦਾਨਾ ਦਾ ਅਰਥ ਹੈ ਅੰਦਰ ਦੀਆਂ ਜਾਣਨ ਵਾਲਾ, ਏਡਾ ਵੱਡਾ ਗਿਆਨਵਾਨ ਹੈ ਕਿ ਸਾਰੀ ਕੁਦਰਤ ਦੇ ਅੰਦਰ ਕੀ ਹੈ, ਜੀਆਂ ਦੇ ਅੰਤਰਜਾਮਤਾ ਨਾਲ ਜਾਣਦਾ ਹੈ। ਸਾਨੂੰ ਪਤਾ ਲੱਗ ਜੇ ਫਲਾਣਾ ਵਿਅਕਤੀ ਅੰਦਰ ਦੀ ਜਾਣਦਾ ਗੱਲ, ਤਾਂ ਅਸੀਂ ਕੰਬਾਂਗੇ, ਡਰਾਂਗੇ, ਪਰ ਪਰਮਾਤਮਾ ਨੂੰ ਲੋਕਾਂ ਨੇ ਖਿਡਾਉਣਾ ਹੀ ਸਮਝਿਆ। ਮਾਥੇ ਤਿਲਕ ਹੱਥ ਮਾਲਾ ਬਾਨਾ, ਖਰੇਨ ਜੀ ਰੱਬ ਨੇ ਪ੍ਰਸੰਨ ਹੋ ਜਾਣਾ, ਅੰਦਰ ਦੀ ਗੱਲ ਹੀ ਕੋਈ ਨਹੀਂ, ਅੰਦਰ ਬਾਰੇ ਕਿਹੜਾ ਰੱਬ ਜਾਣਦਾ। ਮਾਥਾ ਤਿਲਕ ਹੱਥ ਮਾਲਾ ਬਾਨਾ, ਲੋਕਾਂ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਪਰਮਾਤਮਾ ਨੂੰ ਖਿਡਾਉਣਾ ਹੀ ਸਮਝਿਆ ਵੀ ਸ਼ਾਇਦ ਕੋਈ ਚੀਜ਼ ਭੇਟਾ ਕਰਕੇ ਰੱਬ ਨੂੰ ਖੁਸ਼ ਕਰ ਲੈਣਾ, ਅਸੀਂ ਮੂਰਤੀ ਅੱਗੇ ਬਹਿ ਕੇ ਪੂਜਾ ਕਰਕੇ ਰੱਬ ਖੁਸ਼ ਹੋ ਜਾਏਗਾ। ਨਹੀਂ, ਉਹ ਅੰਦਰ ਦੀ ਸਫਾਈ ਕਰਕੇ ਪ੍ਰਸੰਨ ਹੁੰਦਾ। ਜਦੋਂ ਆਪਣਾ ਆਪ ਸਵਾਰ ਲਈਏ ਤਾਂ ਫਿਰ ਪਰਮਾਤਮਾ ਨੂੰ ਵੀ ਬੇਨਤੀਆਂ ਕਰਨ ਦੀ, ਆਵਾਜ਼ਾਂ ਮਾਰਨ ਦੀ ਲੋੜ ਨਹੀਂ, ਉਹ ਤੁਹਾਨੂੰ ਲੱਭਦਾ ਫਿਰਦਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਤਸ਼ਾਹ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਆਪਣੇ ਮਨ ਨੂੰ ਸੁਧਾਰਨ ਦੀ ਅਤੇ ਮਨ ਵਿੱਚ ਭਾਵਨਾ ਪੈਦਾ ਕਰਨ ਦੀ ਲੋੜ ਹੈ, ਫਿਰ ਪਰਮਾਤਮਾ ਨੂੰ ਖੋਜਣ ਦੀ ਲੋੜ ਨਹੀਂ ਹੈ। ਜਿੱਥੇ ਵੀ ਤੁਸੀਂ ਕਿਤੇ ਬੈਠੇ ਹੋ, ਸਮਝੋ ਪਰਮਾਤਮਾ ਬਿਲਕੁਲ ਤੁਹਾਡੇ ਨਜ਼ਦੀਕ ਹੈ, ਭਾਵਨਾ ਹੋਏ ਅਤੇ ਦਰਸ਼ਨ ਵੀ ਹੋਏਗਾ, ਮਿਲਾਪ ਵੀ, ਗਿਆਨ ਵੀ, ਸਰਗੁਣ ਸਰੂਪ ਦਾ ਧਿਆਨ ਵੀ ਪ੍ਰਾਪਤ ਹੋ ਜਾਏ। ਇਸ ਪ੍ਰਕਾਰ ਇਸ ਵਾਸਤੇ ਗੁਰੂ ਕਾ ਸ਼ਬਦ ਹੈ ਕਿ ਆਪਣਾ ਆਪ ਸਵਾਰਿਆ ਜਾਏ। ਫਰੀਦ ਜੀ ਕਹਿੰਦੇ ਨੇ, ਆਪ ਸਵਾਰ ਹੈ ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਪਰਮਾਤਮਾ ਨੂੰ ਜੇ ਬਿਲਕੁਲ ਅੰਗ ਸਮਝ ਸਮਝੀਏ ਨਾ, ਅੰਗ ਸਮ ਇੱਕ ਮੌਤ ਨੂੰ ਸਿਰਾਣੇ ਖਲੋਤੀ ਸਮਝ ਲਈਏ, ਦੂਸਰਾ ਪਰਮਾਤਮਾ ਨੂੰ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਇਹਨਾਂ ਹੀ ਬਚਨ ਅੰਦਰ ਵਸਾਰੀਏ ਨਾ। ਇਹ ਬਚਨ ਕਿ ਆਪੇ ਬੀਨਾ ਆਪੇ ਦਾਨ, ਪਰਮਾਤਮਾ ਤੋਂ ਕੁਝ ਓਹਲਾ ਨਹੀਂ ਮੇਰਾ, ਸਦ ਸੁਣਦਾ ਸਦ ਵੇਖਦਾ ਕਿਉਂ ਮੁਕਰ ਪਿਆ ਜਾਏ। ਸਿਰਫ ਆਪਣਾ ਆਪ ਸਵਾਰੀਏ, ਉਹਨੂੰ ਹਾਜ਼ਰ ਨਾਜ਼ਰ ਜਾਣੀਏ, ਅੰਗ ਸੰਗ ਵੱਸਦਾ ਜਾਣੀਏ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਅੰਦਰ ਦੀਆਂ ਜਾਣਨ ਵਾਲਾ ਸਮਝ ਲਈ ਅਤੇ ਗੱਲ ਬੇੜਾ ਪਾਰ ਹੋ ਜਾਏਗਾ। ਇੱਕ ਦੋ ਵਚਨ ਹਨ ਇਤਿਹਾਸ ਵਿੱਚੋਂ, ਇੱਕ ਤਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਪਾਤਸ਼ਾਹ ਦਾ ਵਚਨ, ਆਪ ਜੀ ਦੇ ਦਰਸ਼ਨਾਂ ਨੂੰ ਸੰਗਤ ਆਈ ਬਹੁਤ ਜ਼ਿਆਦਾ। ਧੰਨੀ ਪੋਠੋਹਾਰ ਘੇਪ ਦੜਪ ਬਲਖ ਬੁਖਾਰਾ ਨੀਲੀ ਅਤੇ ਸਾਂਦਲਬਾਰ ਔਰ ਕਾਬਲ ਕੰਧਾਰ, ਇਹਨਾਂ ਇਲਾਕਿਆਂ ਦੀਆਂ ਸੰਗਤਾਂ ਬਹੁਤ ਆਈਆਂ ਇਕੱਠੀਆਂ ਹੋ ਗਏ। ਇਸ ਵੱਡੀ ਗਿਣਤੀ ਦੀ ਸੰਗਤ ਵਿੱਚ ਇੱਕ ਜਸਵੰਤ ਰਾਏ ਨਾਂ ਦਾ ਚੋਰ ਵੀ ਆਇਆ ਔਰ ਉਸਨੇ ਵੀ ਉਸੇ ਤਰ੍ਹਾਂ ਮੱਥਾ ਟੇਕਿਆ। ਦੇਖੋ ਅੰਦਰ ਦੀ ਭਾਵਨਾ ਦੀ ਗੱਲ, ਕਿ ਅੰਦਰ ਦੀ ਭਾਵਨਾ ਅਨੁਸਾਰ ਫਲ ਮਿਲਦਾ ਮੱਥਾ ਟੇਕਣ ਨਾਲ। ਮੱਥਾ ਸਾਰਿਆਂ ਨੇ ਟੇਕਿਆ ਅੱਜ ਇੱਥੇ, ਪਰ ਸਾਰਿਆਂ ਨੂੰ ਇੱਕੋ ਜਿਹਾ ਫਲ ਨਹੀਂ ਹੋਏਗਾ। ਸਭਨਾਂ ਦੇ ਅੰਦਰ ਦੀ ਭਾਵਨਾ ਵੱਖਰੀ ਵੱਖਰੀ, ਸਭਨਾਂ ਦੀ ਗੁਰੂ 'ਤੇ ਸ਼ਰਧਾ ਵੱਖਰੀ ਵੱਖਰੀ, ਸਭਨਾਂ ਦੇ ਪਿਛਲੇ ਜਨਮਾਂ ਦੇ ਕਰਮ ਵੱਖਰੇ ਵੱਖਰੇ, ਸਭਨਾਂ ਦੀ ਅੰਦਰਲੀ ਅਵਸਥਾ ਵੱਖਰੀ ਵੱਖਰੀ, ਸਾਰਿਆਂ ਦੀ ਮੰਗ ਵੱਖਰੀ ਵੱਖਰੀ, ਫਲ ਵੱਖਰਾ ਵੱਖਰਾ ਹੋਏਗਾ। ਔਰ ਉਹ ਆਇਆ ਅਤੇ ਮਨ ਕਰਕੇ ਅੰਦਰੋਂ ਹੱਸਿਆ, ਮਨ ਕਰਕੇ ਹੱਸਿਆ ਵੀ ਇਹ ਸਾਰੇ ਜਿੰਨੇ ਲੋਕ ਆਏ ਮੱਥਾ ਟੇਕ ਰਹੇ ਬੇਵਕੂਫ, ਕਿਉਂਕਿ 5.25 ਸਾਲ ਦੀ ਉਮਰ ਸੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਜਦੋਂ ਉਹਨਾਂ ਨੂੰ ਗੁਰਗੱਦੀ ਦਾ ਤਖਤ ਪ੍ਰਾਪਤ ਹੋਇਆ। ਗੌਰ ਫਰਮਾਓ, ਬੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਸਿਆਣੇ ਲੋਕਾਂ ਦੀਆਂ ਬੁੱਧੀਆਂ ਚੱਕਰਤ ਹੋ ਗਈਆਂ ਹੋਣਗੀਆਂ, ਹਿੱਲ ਗਏ ਹੋਣਗੇ ਦਿਮਾਗ ਵੀ 5.25 ਸਾਲ ਦਾ ਬੱਚਾ ਗੁਰਿਆਈ ਕਰੇਗਾ। ਜਿਹੜੇ ਬੁੱਧੀ ਦੇ ਤਲ 'ਤੇ ਜਾਂ ਦੁਨਿਆਵੀ ਪੜ੍ਹਾਈ ਦੇ ਤਲ 'ਤੇ ਖੜ੍ਹੇ ਲੋਕ ਇੰਝ ਹੀ ਸੋਚਦੇ ਹੋਣੇ, ਚੋਰ ਨੇ ਤਾਂ ਹੀ ਸੋਚਿਆ ਸਾ। ਪਰ ਉਹ ਜਿੰਨੇ ਸਿੱਖ ਮੱਥੇ ਟੇਕ ਰਹੇ ਸੀ ਉਹ ਗੁਰੂ ਘਰ ਤੋਂ ਜਾਣੂ ਸਨ, ਸਤਿਗੁਰੂ ਨਾਨਕ ਦੇਵ ਦੇ ਘਰ ਦੀ ਮਹਿਮਾ ਨੂੰ ਜਾਣਦੇ ਹਨ ਕਿ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਪੂਰੇ ਗੁਰੂ ਹਰ ਰਾਏ ਸਾਹਿਬ ਨੇ ਜਿਹਨਾਂ ਨੂੰ ਗੁਰਗੱਦੀ ਦਿੱਤੀ ਉਹ ਪੂਰੇ ਹੀ ਹੋਣਗੇ ਭਾਂਡੇ 'ਤੇ, ਤਾਂ ਹੀ ਗੁਰਗੱਦੀ ਉਹ ਟਿਕੀ। ਪਰ ਉਹ ਸ਼ਰਧਾਵਾਨ ਨਹੀਂ ਸੀ, ਜਾਣਦਾ ਨਹੀਂ ਸੀ, ਪਹਿਲੀ ਵਾਰੀ ਆਇਆ। ਮਨ ਹੱਸਿਆ ਵੀ ਇਹ ਬੇਵਕੂਫ ਲੋਕ ਨੇ ਆ 5-6 ਸਾਲ ਦੇ ਬੱਚੇ ਨੂੰ ਮੱਥਾ ਟੇਕ ਰਹੇ ਪੂਜਣ ਕਰ। ਦੂਸਰਾ ਉਹਦੀ ਭਾਵਨਾ ਕੀ ਸੀ ਵੀ ਇਹ ਸਾਰੇ ਲੋਕ ਜਦੋਂ ਸੌਣਗੇ ਇਹਨਾਂ ਦੀਆਂ ਗਠੜੀਆਂ 'ਚੋਂ ਮਾਇਆ ਚੋਰੀ ਕਰਾਂਗੇ, ਅੱਜ ਦਾਹ ਚੰਗਾ ਲੱਗੇ। ਪਰ ਮੱਥਾ ਉਹਨੇ ਟੇਕਿਆ, ਹੁਣ ਇਹ ਵਿਖਾਵੇ ਦਾ ਮੱਥਾ ਸੀ, ਚੰਮ ਦਾ ਮੱਥਾ ਧਰਤੀ 'ਤੇ ਟਿਕਿਆ। ਪਰ ਸਤਿਗੁਰੂ ਨਾਨਕ ਦੇਵ ਦਾ ਘਰ ਐਸਾ ਹੈ ਕਿ ਅਣਜਾਣ ਵਿਅਕਤੀਆਂ ਨੂੰ, ਇੰਝ ਗੁਰੂ ਘਰ 'ਤੇ ਤਰਕਾਂ ਕਰਨ ਵਾਲਿਆਂ ਨੂੰ ਵੀ ਸਤਿਗੁਰੂ ਇੱਕ ਮੌਕਾ ਦਿੰਦੇ ਨੇ ਵੀ ਜਿਹਦੇ ਭਾਗ ਸਵੱਲੇ ਹੋਣ ਅਤੇ ਆਪਣਾ ਆਪ ਸਵਾਰ ਲਏ। ਜਦੋਂ ਮੱਥਾ ਟੇਕ ਕੇ ਸਿਰ ਉਤਾਂਹ ਚੱਕਿਆ ਤਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਬਚਨ ਬੋਲਿਆ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਅਸੀਂ ਕਹਾਂਗੇ ਉਹ ਚੋਰ ਬੰਦਾ ਬੜਾ ਗਲਤ ਸੀ, ਪਰ ਮੈਂ ਇਹ ਗੱਲ ਸਮਝਦਾ ਹਾਂ ਕਿ ਮੇਰੇ ਨਾਲੋਂ ਲੱਖ ਦਰਜਾ ਉਹ ਚੰਗਾ ਹੈ, ਕਿਉਂਕਿ ਮੈਨੂੰ 30 ਸਾਲ ਤਕਰੀਬਨ ਹੋ ਗਏ ਹਨ ਸੰਗਤ ਨੂੰ ਕਥਾ ਸੁਣਾਉਂਦਿਆਂ, 35 ਸਾਲ ਹੋ ਗਏ ਗੁਰੂ ਕੀ ਬਾਣੀ ਦਾ ਨਿਤਨੇਮ ਕਰਦਿਆਂ। ਉਹ ਕੈਸਾ ਵਿਅਕਤੀ ਸੀ ਕਿ ਇੱਕ ਸ਼ਬਦ ਦਾ ਤੀਰ ਵੱਜਿਆ ਅਤੇ ਹਿਰਦਾ ਪੁੜ ਗਿਆ। ਪਹਿਲਾਂ ਸੀ ਚੋਰ ਗਲਤ ਸੀ, ਪਰ ਜੇ ਸਤਿਗੁਰੂ ਦੇ ਸ਼ਬਦ ਦਾ ਤੀਰ ਵੱਜਿਆ ਅਤੇ ਦੁਬਾਰਾ ਮੱਥਾ ਟਿਕਿਆ, ਦੁਬਾਰਾ ਮੱਥਾ ਅਸਲੀ ਸੀ, ਐਸਾ ਮੱਥਾ ਟਿਕਿਆ ਕਿ ਡਿੱਗ ਪਿਆ ਚਰਨਾਂ 'ਤੇ, ਕਹਿਣ ਲੱਗਾ ਦਾਤਾ ਜੀ ਹੁਣ ਭਾਵੇਂ ਸਿਰ ਵੱਢ ਲਓ। ਅਰੇ ਕਹਿਣ ਲੱਗੇ ਸਿਰ ਕਿਉਂ ਵੱਢਣਾ ਤੇਰਾ। ਕਹਿਣ ਲੱਗਾ ਜੀ ਮੈਂ ਜਿੱਥੇ ਆਉਣਾ ਸੀ ਆ ਗਿਆ, ਮੈਂ ਤਾਂ ਹੋਰ ਭੁਲੇਖੇ ਵਿੱਚ ਸੀ ਕਿ ਤੁਸੀਂ ਕੁਝ ਨਹੀਂ ਜਾਣਦੇ, ਤੁਸੀਂ ਬੱਚੇ ਹੋ, ਪਰ ਮੈਨੂੰ ਸਮਝ ਆ ਗਈ ਤੁਸੀਂ ਤਾਂ ਅੰਦਰ ਦੀਆਂ ਜਾਣਦੇ ਹੋ, ਇਹਦੋਂ ਉੱਪਰ ਹੁਣ ਕਿਹਾ ਹੈ, ਹੁਣ ਮੈਂ ਨਹੀਂ ਕਿਤੇ ਵੀ ਜਾਣਾ, ਭਾਵੇਂ ਸਿਰ ਵੱਢ ਦਿਉ ਮੈਨੂੰ ਮਾਰ ਦਿਓ ਅਤੇ ਭਾਵੇਂ ਜਿਉਂਦਾ ਰੱਖ ਲਓ, ਜੋ ਤੁਸੀਂ ਕਹੋਗੇ ਹੁਣ ਉਹ ਕਰਨਾ। ਚੋਰੀਆਂ ਗਈਆਂ, ਮਾੜੇ ਕਰਮ ਗਏ, ਚੋਰ ਤੋਂ ਸਾਧ ਬਣ ਗਿਆ ਇੱਕ ਸ਼ਬਦ ਨਾਲ, ਫਿਰ ਚੰਗਾ ਹੀ ਹੋਇਆ ਨਾ ਸਾਥ, ਲੱਖ ਦਰਜੇ ਚੰਗਾ ਸੀ। ਐਸੇ ਭਾਗ ਜਾਗੇ ਕਿ ਸਤਿਗੁਰੂ ਦਾ ਸਿੱਖ ਬਣ ਗਿਆ, ਸਾਧ ਬਣ ਗਿਆ, ਗੁਰੂ ਘਰ 'ਚ ਹੀ ਸੇਵਾ ਨਿਭਾਈ ਸਾਰੀ ਜ਼ਿੰਦਗੀ, ਛੱਡ ਗਿਆ ਸਾਰੇ ਮਾੜੇ ਕਰਮ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਉਂ ਸਤਿਗੁਰੂ ਅੰਦਰ ਦੀਆਂ ਜਾਣਨ ਵਾਲੇ ਸਮਝਾਂਗੇ। ਨਾਨਕ ਮਨ ਹੀ ਕਉ ਮਨ ਮਾਰ ਸੀ, ਜੇ ਸਤਿਗੁਰ ਭੇਟੈ ਸੋਏ। ਇੱਕ ਤੀਰ ਵੱਜਾ ਸੀ, ਸਮਝ ਆ ਗਈ ਕਿ ਗੁਰੂ ਜਾਣਦਾ, ਬਸ ਇਹਨਾਂ ਹੀ ਬਚਨ ਪੱਲੇ ਬੰਨ ਲਿਆ। ਗੁਰੂ ਵੇਖਦਾ ਵੀ ਹੈ, ਗੁਰੂ ਜਾਣਦਾ ਵੀ ਹੈ। ਇਸੇ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹਨਾਂ ਦੇ ਵੇਲੇ ਜਿਹੜੀ ਮਸੰਦ ਪ੍ਰਥਾ ਚੌਥੇ ਪਾਤਸ਼ਾਹ ਤੋਂ ਚੱਲੀ ਆ ਰਹੀ ਸੀ, ਉਹਨਾਂ ਕਿਉਂ ਮਸੰਦ ਸਾੜੇ, ਸਾਰਿਆਂ ਮਸੰਦਾਂ ਵਿੱਚੋਂ ਇੱਕ ਸ਼੍ਰੋਮਣੀ ਮੁਖੀ ਮਸੰਦ ਸੀ ਚੇਤੋ ਮਸੰਦ, ਔਰ ਉਹ ਕਾਬਲ ਗਿਆ ਸਿੱਖੀ ਦੇ ਪ੍ਰਚਾਰ ਲਈ, ਉਗਰਾਹੀ ਵਾਸਤੇ। ਅਤੇ ਉੱਥੇ ਇੱਕ ਕਾਬਲੀ ਸਿੱਖ ਨੇ ਕਾਫੀ ਸਮੇਂ ਦੀ ਮਾਇਆ ਦਸਵੰਧ ਦੀ ਜਮ੍ਹਾਂ ਹੋਈ ਸੀ, ਉਹਨੇ ਮਾਤਾ ਜੀ ਵਾਸਤੇ ਹੀਰੇ ਜੜਤ ਕੜੇ ਜਿਹੜੇ ਸੀ ਨਾ ਉਹ ਬਣਾ ਕੇ ਚੇਤੋ ਨੂੰ ਦਿੱਤੇ ਕਿ ਮਾਤਾ ਜੀ ਤਾਂ ਹੀ ਪਹੁੰਚਾ ਦੇ ਅਨੰਦਪੁਰ ਸਾਹਿਬ। ਉਦੋਂ ਮਸੰਦਾਂ ਰਾਹੀਂ ਕਾਰ ਭੇਟ ਆਉਂਦੀ ਸੀ। ਮਸੰਦ ਚੇਤੋ ਦਾ ਚਿੱਤ ਬਰਮਾ ਗਿਆ, ਕੜੇ ਸੋਹਣੇ ਵੇਖ ਕੇ ਆਪਣੇ ਘਰ ਰੱਖ ਲਏ, ਕੁਝ ਇਹ ਚੀਜ਼ਾਂ ਜਮ੍ਹਾਂ ਕਰਾ ਦਿੰਦੇ ਸੀ ਸੰਗਤ ਵੱਲੋਂ ਭੇਟਾ ਕੀਤੀ ਮਾਇਆ ਪਦਾਰਥ, ਅਤੇ ਕੁਝ ਘਰ ਰੱਖਣ ਲੱਗ ਪਏ ਸੀ। ਇਹਨਾਂ ਦਾ ਗੁਜ਼ਾਰਾ ਵੈਸੇ ਇਹ ਚੱਲਦਾ ਸੀ ਕਿ ਸਤਿਗੁਰੂ ਜੀ ਆਪ ਆਪਣੀ ਮਰਜ਼ੀ ਨਾਲ ਇਹਨਾਂ ਦੇ ਗੁਜ਼ਾਰੇ ਵਾਸਤੇ ਪਦਾਰਥ ਮਾਇਆ ਦਿੰਦੇ ਸਨ, ਪਰ ਇਹ ਫਿਰ ਚੋਰੀਆਂ ਕਰਨ ਲੱਗ ਪਏ, ਵਿਗੜ ਗਏ। ਅਤੇ ਤਾਂ ਅੱਜ ਕੱਲ੍ਹ ਮਸੰਦ ਸ਼ਬਦ ਨੂੰ ਬੁਰਾ ਕਿਹਾ ਜਾਂਦਾ, ਮਸੰਦ ਸ਼ਬਦ ਬਾੜਾ ਨਹੀਂ ਸੀ, ਇਹਦੀ ਵਰਤੋਂ ਗਲਤ ਹੋ ਗਈ। ਪਹਿਲਾਂ ਸਹੀ ਸੀ, ਫਿਰ ਇਹਨਾਂ ਦੇ ਪੁੱਤ ਪੋਤਰੇ ਗਾਂ ਹੋਏ ਅਤੇ ਗਲਤ ਵਰਤੋਂ ਕਰਨ ਲੱਗ ਪਏ। ਚੇਤੋ ਮਸੰਗ ਨੇ ਕੜੇ ਘਰ ਰੱਖ ਲਏ, ਕੁਦਰਤੀ ਸਬੱਬ ਬਣਿਆ, ਸੰਗਤ ਆਈ ਅਤੇ ਉਹ ਸਿੱਖ ਵੀ ਕਿਤੇ ਸੰਗਤ ਵਿੱਚ ਆ ਗਿਆ। ਅਤੇ ਜਦੋਂ ਉਹਨੇ ਲੰਘਣਾ ਸੀ ਦਰਬਾਰ 'ਚ, ਚੇਤੋ ਮਸੰਦ ਨੇ ਪਹਿਰੇਦਾਰ ਨੂੰ ਚੋਬਦਾਰ ਨੂੰ ਕਹਿ ਦਿੱਤਾ ਵੀ ਉਹ ਜਿਹੜਾ ਸਿੱਖ ਆ ਨਾ ਕਾਬਲੀ, ਉਹਨੂੰ ਅੱਗੇ ਨਹੀਂ ਜਾਣ ਦੇਣਾ, ਗੁਰੂ ਮਹਾਰਾਜ ਦੀ ਆਗਿਆ ਨਹੀਂ। ਅਤੇ ਚੋਬਦਾਰ ਨੇ ਉਹ ਮੁਖੀ ਬੰਦਾ ਸੀ ਚੇਤੋ ਉਹਦੇ ਆਖੇ ਲੱਗ ਕੇ ਉਹ ਸਿੱਖ ਨੂੰ ਰੋਕਤਾ ਵੀ ਅੱਗੇ ਨਹੀਂ ਤੂੰ ਜਾ ਸਕਦਾ। ਉਹ ਅਸਥਾਨ ਤੋਂ ਜਿੱਥੇ ਮਹਾਰਾਜ ਬਿਰਾਜੇ ਸੀ ਉੱਥੋਂ ਬਾਹਰ ਚਲਾ ਗਿਆ, ਅੰਦਰ ਨਹੀਂ ਲੰਘਣ ਦਿੱਤਾ। ਬਾਹਰ ਜਾ ਕੇ ਅਨੰਦਪੁਰ ਸਾਹਿਬ ਇੱਕ ਰੁੱਖ ਨਾਲ ਢੋ ਲਾ ਕੇ ਬਹਿ ਗਿਆ ਕਾਬਲੀ ਸਿੱਖ, ਅਤੇ ਆਪਣੇ ਆਪ ਨੂੰ ਕੋਸਣ ਲੱਗ ਪਿਆ ਵੀ ਪਤਾ ਨਹੀਂ ਕਿਹੜਾ ਮਾੜਾ ਕਰਮ ਅੱਗੇ ਆ ਗਿਆ। ਐਡੀ ਦੂਰੋਂ ਚੱਲ ਕੇ ਵੀ ਆਇਆ ਅਤੇ ਸਤਿਗੁਰੂ ਨੇ ਦਰਸ਼ਨ ਨਹੀਂ ਦਿੱਤੇ, ਪਰ ਦੱਸਿਆ ਵੀ ਨਹੀਂ ਕਿ ਮੈਂ ਕਿਹੜਾ ਮਾੜਾ ਕਰਮ ਕੀਤਾ, ਮੈਨੂੰ ਦਰਸ਼ਨ ਨਹੀਂ ਦਿੱਤੇ, ਸਤਿਗੁਰਾਂ ਨੇ ਅੱਗੇ ਹੀ ਨਹੀਂ ਆਉਣ ਦਿੱਤਾ। ਅੱਛਾ, ਮੇਰੇ ਭਾਰ ਰੋਈ ਜਾਂਦਾ ਸੀ ਬੈਠਾ, ਹੁਣ ਸੰਗਤ ਨਾਲ ਦੀ ਜਾਵੇਗੀ ਤਾਂ ਫਿਰ ਹੀ ਜਾਵੇਗਾ ਵਾਪਸ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਹਨ, ਹਜ਼ੂਰ ਨੇ ਹਜ਼ੂਰੀ ਵਿੱਚੋਂ ਸੇਵਾਦਾਰ ਭੇਜਿਆ ਕਿ ਸਿੱਖਾ ਚਲਿਆ ਜਾ ਫਲਾਣੀ ਤਰਫ, ਇੱਕ ਰੁੱਖ ਨਾਲ ਢੋ ਲਾ ਕੇ ਇਹੋ ਜਿਹੇ ਲਿਬਾਸ ਵਾਲਾ ਕਾਬਲੀ ਸਿੱਖ ਬੈਠਾ ਉਹਨੂੰ ਲੈ ਗਿਆ। ਜਦੋਂ ਸਿੱਖ ਲੈਣ ਗਿਆ ਅਤੇ ਲੰਘਣ ਲੱਗੇ, ਫਿਰ ਉਸੇ ਚੋਬਦਾਰ ਨੇ ਫਿਰ ਰੋਕਿਆ ਅਤੇ ਇਹਨੂੰ ਅੱਗੇ ਜਾਣ ਦੀ ਆਗਿਆ ਨਹੀਂ। ਸਿੱਖ ਨੇ ਕਿਹਾ ਕਿਹਦੀ ਨਹੀਂ ਆਗਿਆ, ਤੈਨੂੰ ਕਿਹਨੇ ਕਿਹਾ? ਕਹਿਣ ਲੱਗਾ ਚੇਤੋ ਮਸੰਦ ਨੇ, ਚੇਤੋ ਸਾਹਿਬ ਨੇ ਕਿਹਾ। ਅਤੇ ਸਿੱਖ ਕਹਿਣ ਲੱਗਾ ਮੈਂ ਚੇਤੋ ਦੇ ਮਾਲਕ ਦੀ ਰਜਾ ਨਾਲ ਇਹਨੂੰ ਲੈ ਕੇ ਆਇਆ, ਫਿਰ ਕੌਣ ਰੋਕ ਸਕਦਾ ਸੀ। ਸਿੱਖ ਨੂੰ ਅੱਗੇ ਲਿਜਾਇਆ ਗਿਆ, ਜਦੋਂ ਮੱਥਾ ਟੇਕਿਆ, ਵੇਖੋ ਸਤਿਗੁਰੂ ਜੀ ਕਿ ਅਸੀਂ ਖੇਡਾਂ ਵਰਤਾਉਂਦੇ, ਜਦੋਂ ਮੱਥਾ ਟੇਕਿਆ ਖਾਲੀ ਹੱਥ ਤਾਂ ਹਜ਼ੂਰ ਕਹਿਣ ਲੱਗੇ ਸਿੱਖਾ ਕਾਬਲ ਤੋਂ ਆਇਆ ਚੱਲ ਕੇ, ਗੁਰੂ ਵਾਸਤੇ ਭੇਟਾ ਨਹੀਂ ਲਿਆਂਦੀ? ਕਦੇ ਸਤਿਗੁਰੂ ਨੇ ਕਿਸੇ ਸਿੱਖ ਨੂੰ ਐਸਾ ਨਹੀਂ ਕਿਹਾ ਵੀ ਤੂੰ ਸਾਡੇ ਲਈ ਭੇਟਾ ਕੀ ਲੈ ਕੇ ਆਇਆ? ਨਹੀਂ, ਜੋ ਕਿਸੇ ਨੇ ਅਰਪਣ ਕਰ ਦਿੱਤਾ ਮਨਜ਼ੂਰ, ਨਹੀਂ ਕੀਤਾ ਨਾ, ਪਰ ਉਹਨੂੰ ਕਿਹਾ। ਕਹਿਣ ਲੱਗੇ ਸਿੱਖਾ ਸਾਡੇ ਲਈ ਕੀ ਲਿਆਇਆ? ਕਹਿਣ ਲੱਗਾ ਜੀ ਮੈਂ ਗਰੀਬ ਕੀਟ ਸਿੱਖ ਤੁਹਾਨੂੰ ਕੀ ਦੇ ਸਕਦਾ ਹਾਂ। ਮਹਾਰਾਜ ਕਹਿੰਦੇ ਫਿਰ ਵੀ ਵਿਧਾਨ ਹੈ, ਗੁਰੂ ਪੀਰਾਂ ਦੇ ਦਰਸ਼ਨਾਂ ਨੂੰ ਜਾਈਏ ਅਤੇ ਰੀਤੀ ਹੱਥ ਨਹੀਂ ਜਾਈਦਾ, ਕੁਛ ਨਾ ਕੁਛ ਤੁਛ ਭੇਟਾ ਲੈ ਕੇ ਜਾਈਦਾ, ਕੁਝ ਵੀ ਜੋ ਹੋ ਸਕੇ, ਤੂੰ ਐਡੀ ਦੂਰੋਂ ਆਇਆ। ਫਿਰ ਉਹ ਹੱਥ ਜੋੜ ਕੇ ਕਹਿਣ ਲੱਗਾ ਜੀ ਜੋ ਕੁਝ ਮੇਰੇ ਕੋਲੋਂ ਸਰਿਆ ਬਣਿਆ ਸੀ ਉਹ ਮੈਂ ਭੇਟਾ ਪਹਿਲਾਂ ਭੇਜਤੀ ਸੀ, ਮਾਤਾ ਜੀ ਵਾਸਤੇ ਕੜੇ ਭੇਜੇ ਸੀ। ਕਿਹਦੇ ਹੱਥ? ਚੇਤੋ ਸਾਹਿਬ ਦੇ ਹੱਥ ਭੇਜੇ ਸਨ। ਹਜ਼ੂਰ ਨੇ ਚੇਤੋ ਨੂੰ ਸਦਵਾ ਲਿਆ, ਇਹ ਸਿੱਖ ਕਹਿੰਦਾ ਤੇਰੇ ਹੱਥ ਕੜੇ ਭੇਜੇ ਸੀ। ਕਹਿਣ ਲੱਗਾ ਜੀ ਮੈਂ ਜੋ ਕੁਛ ਵੀ ਲਿਆਂਦਾ ਤੋਸ਼ੇਖਾਨੇ ਜਮ੍ਹਾਂ ਕਰਾਤਾ ਜੀ। ਅਤੇ ਜਦੋਂ ਤੋਸ਼ੇਖਾਨੇਦਾਰ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਖਜ਼ਾਨਚੀ ਵੀ ਨਹੀਂ ਜੀ ਐਸੇ ਕੜੇ ਕੋਈ ਨਹੀਂ ਆਏ। ਫਿਰ ਕਹਿਣ ਲੱਗਾ ਵੀ ਤੁਸੀਂ ਇਹ ਸਿੱਖ ਦੇ ਆਖੇ ਲੱਗ ਕੇ ਮੇਰੀ ਬੇਇੱਜ਼ਤੀ ਕਰਦੇ ਹੋ, ਮਸੰਦ ਦੀ, ਮੈਂ ਸਾਰਿਆਂ ਤੋਂ ਮੁਖੀ ਮਸੰਦ, ਇਸ ਨੀਚ ਕੀਟ ਦੇ ਆਖੇ ਲੱਗ ਕੇ, ਇੰਝ ਵੱਖਰ ਕਹੇ ਉਹਨੇ, ਇਸ ਨੀਚ ਕੀਟ ਸਿੱਖ ਦੇ ਆਖੇ ਮੇਰੀ ਬੇਇੱਜ਼ਤੀ ਕਰਦੇ। ਮਹਾਰਾਜ ਕਹਿਣ ਲੱਗੇ ਚੇਤੋ ਜੇ ਤੇਰਾ ਚਿੱਤ ਕਰ ਗਿਆ ਉਹਨਾਂ ਕੜਿਆਂ ਨੂੰ ਪਸੰਦ ਕੀਤਾ, ਇੱਕ ਵਾਰੀ ਸਿੱਖ ਦੀ ਸ਼ਰਧਾ ਪੂਰੀ ਕਰਦੇ ਲਿਆ ਕੇ ਵਿਖਾ ਦਿੰਦੇ, ਤੂੰ ਹੀ ਲੈ ਜਾਈਂ ਤੈਨੂੰ ਦੇ ਦਿਆਂਗੇ। ਫਿਰ ਵੀ ਨਹੀਂ ਮੰਨਿਆ। ਕਹਿਣ ਲੱਗਾ ਨਹੀਂ, ਮੇਰਾ ਦਿਮਾਗ ਐਸਾ ਨਹੀਂ ਵੀ ਮੈਂ ਇੰਝ ਕਰਾਂ ਅਤੇ ਮੈਨੂੰ ਚੇਤਾ ਭੁੱਲ ਜਾਏ, ਮੈਨੂੰ ਕੋਈ ਕੜੇ ਨਹੀਂ ਇਸ ਨੇ ਦਿੱਤੇ, ਇਹ ਝੂਠ ਬੋਲਦਾ, ਇਹਨੂੰ ਭੁਲੇਖਾ ਲੱਗਾ ਕਿਸੇ ਹੋਰ ਨੂੰ ਦਿੱਤੇ ਹੋਣਗੇ। ਫਿਰ ਮਹਾਰਾਜ ਵੀਰ ਰਸ ਵਿੱਚ ਆਏ ਦਸਮ ਪਾਤਸ਼ਾਹ, ਕਹਿਣ ਲੱਗੇ ਚੇਤੋ ਤੈਨੂੰ ਦੱਸਾਂ ਕਿ ਮੈਨੂੰ ਭਲੇ ਬੁਰੇ ਦੀ ਪਛਾਣ ਹੈ ਕਿ ਨਹੀਂ? ਵੇਖੋ ਮੁਖੀ ਸਿੱਖ ਸੀ, ਮੁਖੀਆਂ ਸਿੱਖਾਂ 'ਚੋਂ, ਪਰ ਗੁਰੂ 'ਤੇ ਸ਼ਰਧਾ ਹੈ ਨਹੀਂ ਸੀ ਵੀ ਗੁਰੂ ਅੰਤਰ ਇਹ ਵੀ ਅੱਖਰ ਨੇ ਕਹੇ। ਕਹਿਣ ਲੱਗਾ ਸਾਡੇ ਬਣਾਏ ਗੁਰੂ ਹੋ ਤੁਸੀਂ, ਅਸੀਂ ਮਸੰਦ ਲੋਕ ਨਾ ਹੋਈਏ ਤਾਂ ਤੁਹਾਡੇ ਕੋਲ ਕੌਣ ਆਵੇ? ਮਹਾਰਾਜ ਕਹਿੰਦੇ ਅੱਛਾ, ਹਜ਼ੂਰ ਨੇ ਸਿੱਖ ਹਜ਼ੂਰੀ 'ਚੋਂ ਭੇਜੇ, ਜਾਓ ਇਹਦੇ ਘਰ ਉੱਪਰ ਚੁਬਾਰੇ ਚੜ੍ਹ ਜਾਇਓ, ਇੱਕ ਅਲਮਾਰੀ ਹੈ ਉਹਦਾ ਦਰਵਾਜ਼ਾ ਖੋਲ੍ਹ ਕੇ ਅਲਮਾਰੀ 'ਚ ਪਏ ਕੜੇ ਲਿਆਓ। ਜਦੋਂ ਸਿੱਖ ਲਿਆਏ ਤਾਂ ਹਜ਼ੂਰ ਨੇ ਫੜ ਕੇ ਉਸ ਕਾਬਲੀ ਸਿੱਖ ਨੂੰ ਵਿਖਾਏ, ਸਿੱਖਾ ਇਹੋ ਹੀ ਸਨ? ਕਹਿਣ ਲੱਗਾ ਹਾਂ। ਚੇਤੋ ਨੂੰ ਹੁਣ ਧਰਤੀ ਵਿਹਲ ਨਹੀਂ ਦਿੰਦੀ, ਨਜ਼ਰਾਂ ਧਰਤੀ 'ਚ ਗੱਡੀਆਂ ਹੋਈਆਂ। ਤਾਂ ਮਹਾਰਾਜ ਕਹਿੰਦੇ ਪਕੜ ਲਓ ਚੇਤੋ, ਔਰ ਹੋਰ ਵੀ ਜਿੰਨੇ ਮਸੰਦ ਹਨ ਲਿਆਓ ਸਾਰੇ ਘੇਰ ਕੇ। ਫਿਰ ਹਜ਼ੂਰ ਨੇ ਅੱਗ 'ਚ ਪਾ ਕੇ ਤੇਲ ਦੇ ਕੜਾਹ ਆਏ, ਤਲ ਤਲ ਸਾੜੇ। ਭਾਈ ਫੇਰੂ ਉਹਨੂੰ ਕਿਹਾ ਸੀ ਇਹ ਸੱਚੀ ਦਾੜੀ, ਉਹ ਸੱਚਾ ਸੀ ਮਸੰਦ। ਅਤੇ ਇੱਕ ਭਾਈ ਬਹਿਲੋ ਦੀ ਬੰਸ ਵਿੱਚੋਂ ਹੋਇਆ ਭਾਈ ਗੁਰਦਾਸ, ਜਿਹਨੇ ਇਕਤਾਲਵੀਂ ਵਾਰ ਰਚੀ ਹੈ ਵਹਿ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਦੋ ਮਸੰਦ ਸੱਚੇ ਸਨ। ਇੱਥੋਂ ਫਿਰ ਰੋਕਤਾ ਹਜ਼ੂਰ ਨੇ ਕਿ ਪਰਖ ਕਰਕੇ ਜਿਹੜੇ ਗਲਤ ਹਨ ਉਹਨਾਂ ਨੂੰ ਦੰਡ ਦਿੱਤਾ ਜਾਏ, ਬਾਕੀਆਂ ਨੂੰ ਨਾ। ਅਤੇ ਇਸ ਤਰ੍ਹਾਂ ਗੁਰੂ ਕੇ ਪਿਆਰਿਓ, ਸਤਿਗੁਰੂ ਅੰਦਰ ਦੀਆਂ ਜਾਣਨ ਵਾਲਾ, ਇਹ ਭਾਵਨਾ ਚਾਹੀਦੀ। ਸਤਿਗੁਰੂ ਜਾਣਦੇ ਹਨ, ਇਸ ਕਰਕੇ ਇੱਥੇ ਬਚਨ ਕਿਹਾ ਹਜ਼ੂਰ ਨੇ, ਤਿਸਿਓਂ ਕੈਸਾ ਬੋਲਣਾ, ਉਹਦੇ ਅੱਗੇ ਕੀ ਬੋਲਣਾ, ਹੀਲ ਹੁਜਤ ਕਰਨੀ ਜਾਂ ਗੁਰੂ ਨੂੰ ਨਹੀਂ ਪਤਾ ਮੈਨੂੰ ਆਹ ਚਾਹੀਦਾ, ਮੈਨੂੰ ਆਹ ਦਿਓ, ਆਹ ਇੰਝ ਕਿਉਂ ਕਰ ਦਿੱਤਾ ਜੀ, ਇੰਝ ਨਹੀਂ ਸੀ ਹੋਣਾ ਚਾਹੀਦਾ। ਸੋ ਇਸ ਪ੍ਰਕਾਰ ਉਹਦੇ ਨਾਲ ਕੀ ਬੋਲਣਾ, ਜੇ ਆਪੇ ਜਾਣਾ ਜਾਣ, ਜੋ ਸਾਰੀ ਜਾਣਕਾਰੀ ਰੱਖਦਾ ਆਪ ਖੁਦ ਹੀ ਜਾਣਦਾ ਤੇਰੇ ਬਾਰੇ, ਤਾਂ ਉਹਦੇ ਅੱਗੇ ਫਿਰ ਕੀ ਬੋਲਣਾ। ਬਚਨ ਆਉਂਦਾ ਨਾ ਵਿਣ ਬੋਲਿਆ ਸਭ ਕੁਛ ਜਾਣਦਾ ਕਿਸ ਆਗਿਆ ਕੀ ਚਰਦਾਸ, ਨਾਲ ਇਹ ਵੀ ਬਚਨਾ ਜਿਸ ਨਾਲ ਜ਼ੋਰ ਨਾ ਚੱਲਈ ਖਲੇ ਕੀਚੈ ਅਰਦਾਸ, ਜ਼ੋਰ ਨਹੀਂ ਚੱਲ ਸਕਦਾ ਜਿਸ ਠਾਕਰ ਸਿਉਂ ਨਾ ਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰ। ਬਲਕਿ ਸਿੱਖ ਨੂੰ ਇਹ ਭਾਵਨਾ ਚਾਹੀਦੀ ਹੈ ਕਿ ਮੇਰੇ ਬਾਰੇ ਸਭ ਕੁਝ ਮਹਾਰਾਜ ਜਾਣਦੇ ਨੇ। ਕਈ ਵਾਰੀ ਕਈ ਸੱਜਣ ਨਾਰਾਜ਼ ਹੋ ਜਾਣਗੇ ਵੀ ਅਰਦਾਸੀ ਇਹ ਸਿੱਖ ਨੇ ਚੰਗੀ ਤਰ੍ਹਾਂ ਮੇਰਾ ਨਾਂ ਨਹੀਂ ਲਿਆ ਅਰਦਾਸ ਵਿੱਚ। ਨਹੀਂ, ਨਾਰਾਜ਼ ਨਹੀਂ ਹੋਣਾ ਚਾਹੀਦਾ। ਜੇ ਗ੍ਰੰਥੀ ਸਿੰਘ ਕੋਲੋਂ ਇਕਾਈ ਹੋ ਗਈ ਤਾਂ ਕੋਈ ਬਾਤ ਨਹੀਂ, ਸਤਿਗੁਰੂ ਜਾਣਦੇ ਨੇ। ਇੱਥੇ ਅਮਰੀਕਾ ਵਿੱਚ ਇੱਕ ਵਾਰੀ ਨਵਾਂ ਸਾਲ ਦਾ ਦਿਨ ਸੀ ਰਾਤ ਦੇ ਸਮੇਂ, ਅਤੇ ਉਹ ਛੇਤੀ ਛੇਤੀ ਲਿਸਟ ਨਾਲ ਤਿਆਰ ਹੋਈ ਅਰਦਾਸਾਂ ਵਾਲਿਆਂ ਦੀ, ਅਤੇ ਵੱਡਾ ਸਾਰਾ ਰਜਿਸਟਰ ਹੀ ਫੜਾ ਦਿੱਤਾ ਗ੍ਰੰਥੀ ਸਿੰਘ ਨੂੰ, ਅਤੇ ਉਹ ਅਰਦਾਸ ਤਾਂ ਪੂਰੀ ਹੋ ਚੁੱਕੀ ਅਤੇ 20-25 ਮਿੰਟ ਉਹ ਨਾਮ ਹੀ ਪੜ੍ਹੀ ਗਿਆ ਰਜਿਸਟਰ ਫੜ ਕੇ, ਅਤੇ ਸੰਗਤਾਂ ਥੱਕ ਗਈਆਂ ਖਲੋਤੀਆਂ ਅਰਦਾਸ ਵਿੱਚ, ਇੱਕ ਦੂਜੇ ਵੱਲ ਵੇਖ ਕੇ ਹੱਸਣ ਵੀ ਲੱਗ ਪਏ। ਮੈਂ ਬਾਅਦ 'ਚ ਬੇਨਤੀ ਕੀਤੀ ਵੀ ਇਹ ਗ੍ਰੰਥੀ ਸਿੰਘ ਵਿਚਾਰੇ ਦਾ ਥੋੜ੍ਹਾ ਕਸੂਰ ਆ, ਇਹ ਤਾਂ ਤੁਹਾਡਾ ਸਾਡਾ ਹੀ ਕਸੂਰ ਆ ਵੀ ਜਿਹਦਾ ਨਾਂ ਰਹਿ ਗਿਆ ਉਹਨੇ ਕਹਿਣਾ ਗ੍ਰੰਥੀ ਗੁਰਦੁਆਰਿਓਂ ਕੱਢ ਦਿਉ, ਸਾਡਾ ਨਾਂ ਨਹੀਂ ਲਿਆ। ਆਪਣਾ ਨਾਮ ਜਪਾਉਣ ਨਹੀਂ ਇੱਥੇ ਆਈਦਾ। ਨਹੀਂ ਨਹੀਂ, ਸਤਿਗੁਰੂ ਜਾਣਦੇ ਹਨ, ਆਪਣੇ ਨਾਮ ਦੀ ਪ੍ਰਸਿੱਧੀ ਕਰਾਉਣ ਦੀ ਲੋੜ ਨਹੀਂ ਹੈ। ਨਿਮਰਤਾਵਾਨ ਹੋ ਕੇ ਆਜਿਜ਼ ਬਣ ਕੇ ਇੱਥੇ ਆਓ। ਕਈ ਗੁਰਦੁਆਰਿਆਂ 'ਚ ਲਿਖਿਆ ਹੁੰਦਾ ਦਾਨੀ ਸੱਜਣਾਂ ਦੀ ਸੂਚੀ, ਸਿੰਘਾਪੁਰ ਗੁਰਦੁਆਰਿਆਂ ਦੇ ਬਾਹਰ ਲਿਖਿਆ, ਤੂੰ ਦਾਨੀ ਆ ਅਤੇ ਗੁਰੂ ਫਿਰ ਮੰਗਤਾ ਆਇਆ। ਨਹੀਂ, ਗੁਰੂ ਭਿਖਾਰੀ ਨਹੀਂ, ਤੂੰ ਸਦਾ ਭਿਖਾਰੀ ਰਹੇਗਾ। ਭਾਵੇਂ ਲੱਖ ਡਾਲਰ ਇੱਥੇ ਭੇਟਾ ਕਰ, ਤੂੰ ਮੰਗਤਾ ਹੀ ਰਹੇਗਾ, ਦਾਨੀ ਨਹੀਂ ਹੈ। ਦਾਨੀ ਸਤਿਗੁਰੂ ਹਨ ਤੈਨੂੰ ਦੇਣ ਵਾਲੇ, ਜਿਹਦੇ ਦਰ ਤੋਂ ਤੂੰ ਮੰਗਦਾ। ਇਸ ਕਰਕੇ ਜੋ ਸਭ ਕੁਝ ਜਾਣਦਾ ਹੈ, ਜਿਸ ਨੂੰ ਤੇਰੇ ਬਾਰੇ ਪਤਾ ਇਹਨੂੰ ਕੀ ਚਾਹੀਦਾ, ਜੇ ਤੈਨੂੰ ਦੁੱਖ ਤਕਲੀਫ ਆਈ ਕਰਮਾਂ ਮੁਤਾਬਕ, ਤਾਂ ਫਿਰ ਵੀ ਸਤਿਗੁਰੂ ਜਾਣਦੇ ਹਨ, ਜੇ ਤੂੰ ਅਧਿਕਾਰੀ ਹੋਏਗਾ ਤਾਂ ਬਖਸ਼ਿਸ਼ ਕਰਨਗੇ। ਇਸ ਕਰਕੇ ਉਹਦੇ ਅੱਗੇ ਕੀ ਬੋਲਣਾ, ਉਹਦੇ ਅੱਗੇ ਕੀ ਜ਼ੋਰ ਵਿਖਾਉਣਾ, ਉਹ ਹਕਮਤਾਂ ਹੁਜਤਾਂ ਸਿਆਣਪਾਂ ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀ ਹੈ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰ ਹੈ ਜਾਹੇ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਜਿੱਥੇ ਬੋਲਿਆ ਹਾਰ ਹੀ ਪੱਲੇ ਪੈਣੀ ਹੈ, ਵਿਰਲਾਪ ਕਰੀ ਜਾਣਾ, ਝੱਖਾਂ ਮਾਰੀ ਜਾਣੀਆਂ। ਸੋ ਇਹ ਨਹੀਂ ਕਰਨਾ ਚਾਹੀਦਾ। ਹਾਂ, ਕੋਈ ਦੁੱਖ ਤਕਲੀਫ ਹੋਏ, ਜੀ ਕੀ ਬਿਰਥਾ ਹੋਏ, ਸੋ ਗੁਰਪੈ ਅਰਦਾਸ ਕਰ, ਛਾੜ ਸਿਆਣਪ ਸਗਲ ਮਨ ਤਨ ਅਰਪ ਧਰ। ਪਰ ਅੰਦਰ ਭਾਵਨਾ ਨਾਲ ਭਰਿਆ ਹੋਣਾ ਚਾਹੀਦਾ। ਜੇ ਭਾਵਨਾ ਨਾਲ ਹਿਰਦਾ ਭਰਿਆ, ਫਿਰ ਤਾਂ ਕੁਛ ਬੋਲਣ ਦੀ ਵੀ ਲੋੜ ਨਹੀਂ ਪੈਂਦੀ। ਫਿਰ ਤਾਂ ਆਪਣੇ ਆਪ ਹੀ ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜੀਓ। ਤੂੰ ਅਣਮੰਗਿਆ ਦਾਨ ਦੇਵਣਾ ਸਭਨਾ ਹਾਂ ਜੀਆਂ, ਸਾਰਿਆਂ ਜੀਆਂ ਦੇ ਤਾਂ ਹੀ ਅਣਮੰਗਿਆ ਹੀ ਦਾਨ ਵਾਹਿਗੁਰੂ ਦੇ ਰਿਹਾ। ਇਸ ਕਰਕੇ ਚੀਰੀ ਜਾ ਕੀ ਨਾ ਫਿਰੈ ਸਾਹਿਬ ਸੋ ਪ੍ਰਵਾਨ। ਉਹ ਸਾਹਿਬ ਪਰਮਾਤਮਾ ਸਾਰੇ ਸੰਸਾਰ ਵਿੱਚ ਮੰਨਿਆ ਪਰਮੰਨਿਆ ਹੈ, ਸਾਹਿਬ ਦੇ ਤੌਰ 'ਤੇ ਪ੍ਰਵਾਨ ਈਕ ਹੈ। ਸਾਰੀ ਦੁਨੀਆ ਵੱਡੇ ਵਡੇਰੇ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਉਸਦੇ ਅੱਗੇ ਝੁਕਦੇ। ਉਹ ਸਾਹਿਬ ਹੈ, ਮਾਲਕ ਹੈ, ਜਿਸ ਦੀ ਚੀਰੀ ਦਾ ਮਤਲਬ ਆਗਿਆ। ਜਦੋਂ ਉਹਦਾ ਫੁਰਮਾਨ ਜਾਰੀ ਹੋ ਜਾਂਦਾ ਨਾ, ਉਹ ਫਿਰਦਾ ਨਹੀਂ, ਉਹ ਹੁਕਮ ਅਦੂਲੀ ਨਹੀਂ ਹੋ ਸਕਦੀ। ਉਸ ਹੁਕਮ ਨੂੰ, ਉਸ ਰਜਾ ਨੂੰ, ਉਸ ਆਗਿਆ ਨੂੰ ਕਿਸੇ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ ਵੀ ਉਹਦੇ ਖਿਲਾਫ ਵਰਜੀ ਕਰੀਏ ਵੀ ਨਹੀਂ ਇਹ ਹੁਕਮ ਨਹੀਂ ਚੱਲਣ ਦੇਣਾ ਜਾਂ ਕੋਈ ਰੋਕਦਾ ਨਹੀਂ। ਹਾਂ, ਉਹਦਾ ਪਿਆਰਾ ਹੋਵੇ ਅਤੇ ਉਹ ਫਰਿਆਦ ਕਰੇ, ਉਹਦੀ ਇੱਛਾ ਹੋਵੇ ਤਾਂ ਕਈ ਵਾਰੀ ਪਰਮਾਤਮਾ ਆਪਣਾ ਹੁਕਮ ਤਬਦੀਲ ਕਰ ਦੇਗਾ, ਪਰ ਜ਼ੋਰ ਨਾਲ ਨਹੀਂ ਕੀਤਾ ਜਾ ਸਕਦਾ। ਉਹਦੇ ਸ਼ਰੀਕ ਬਣ ਕੇ ਉਹਦੇ ਹੁਕਮ ਨੂੰ, ਉਹਦੀ ਚੀਰੀ ਆਗਿਆ ਨੂੰ, ਚੀਰੀ ਨਾਮ ਹੁੰਦਾ ਦਫ਼ਤਰ, ਚਿੱਠਾ, ਹੁਕਮ ਭਾਵ ਹੁਕਮ ਦਾ ਲਿਖਿਆ ਹੋਇਆ ਚਿੱਠਾ, ਕੁਛ ਵੀ ਐਸਾ ਅਰਥ ਸਮਝ ਲੈਣਾ, ਉਸਦੀ ਆਗਿਆ ਦਾ ਚਿੱਠਾ, ਉਹਦੇ ਹੁਕਮ ਦੀ ਚਿੱਠੀ ਨਾ ਫਿਰੈ, ਫੇਰੀ ਨਹੀਂ ਜਾ ਸਕਦੀ, ਮੋੜੀ ਨਹੀਂ ਜਾ ਸਕਦੀ। ਉਹ ਐਸਾ ਸਾਹਿਬ ਪ੍ਰਵਾਨਿਕ ਹੈ। ਇਹ ਬਚਨਾਂ ਦੀ ਵਿਆਖਿਆ ਹੁਣ ਆਉਣ ਵਾਲੇ ਦਵਾਨਾਂ 'ਚ ਆਪ ਸਰਵਣ ਕਰੋਗੇ। ਪ੍ਰਮਤਾ ਹੋਈ ਹੈ ਇਹਨਾਂ ਬਚਨਾਂ ਦੀ ਅਤੇ ਸਮਾਂ ਪੂਰਾ ਹੋ ਚੁੱਕਾ ਹੈ। ਭੁੱਲਾ ਚੁੱਕਾ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।